ਜਿਸ ਤਰ੍ਹਾਂ ਸਾਰਸ ਰਾਏ ਜੌਹਰੀ ਦੇ ਪਰਥਾਏ ਅੱਗੇ ਬੋਲ ਉਚਾਰਦੇ ਨੇ ਆਪ ਸਰਵਣ ਕਰੋ
ਚਾਪੇ ਸੁਣ ਕਰ ਸਾਲ ਸਿਰ ਦੇ ਵਿਚਾਰਾ
ਤੇ ਅਰਦੇਸ ਸਾਹਿਬ ਸਿਆਣੀ ਗੁਰੂ ਨਾਨਕ ਸਾਹਿਬ ਦਾ ਸੁਣ ਕੇ ਤੇ ਸਾਲ ਸਰਾਏ ਨੇ ਹਿਰਦੇ ਵਿਚਾਰਿਆ
ਪਰਮੇਸ਼ਰ ਇਹ ਅਵਤਾਰਾ
ਤੇ ਜੋ ਸ੍ਰੀ ਸ਼੍ਰੋਮਣੀ ਪਰਮ ਐਸ਼ਰ ਵਿਭੂਤੀ ਵਾਲਾ ਅਕਾਲ ਪੁਰਖ ਹੈ ਤੇ ਉਹਦਾ ਅਵਤਾਰ ਨੇ ਸਰਗੁਣ ਸਰੂਪ ਹਨ
ਜਿਨਕੇ ਬਚਨ ਦਾਸ ਦੁਖਿਆਸੂ
ਤੇ ਜਿਨ੍ਹਾਂ ਦੇ ਬਚਨ ਜਿਹੜੇ ਨੇ ਤੇ ਉਹਨਾਂ ਦੇ ਨਾਲ ਤੇ ਮੇਰਾ ਜਿਹੜਾ ਦਾਸ ਸੇਵਕ ਹੈ ਧਾਰਕਾ ਤੇ ਉਸਦਾ ਜਿਹੜਾ ਦੁੱਖ ਹੈ ਆਸੂ ਸ਼ਿਗਰ ਹੈ
ਨਕੰਦਨ ਦੀ ਸੁਖਰਾਸੂ
ਇਹ ਦੁੱਖ ਜਿਹੜਾ ਅਸੀਂ ਕੱਟ ਦਿੱਤਾ ਤੇ ਸਮੂਹ ਸੁੱਖ ਜਿਹੜਾ ਦੇਣਾ ਕੀਤਾ ਸਤਿਗੁਰੂ ਮਹਾਰਾਜ ਜੀ ਨੇ
ਦੋਹਰਾ ਹੋਏ ਦੀਨ ਮਨ ਮਾਨ ਤਜ
ਸਤਸੰਗ ਜੀ ਆਪਣੇ ਮਨ ਦੇ ਵਿੱਚ ਬਹੁਤ ਹੀ ਅਧੀਨ ਤੇ ਗਰੀਬ ਹੋ ਕੇ ਤੇ ਮਨ ਦੇ ਵਿੱਚ ਜਿਹੜਾ ਮਾਣ ਸੀ ਸਾਲਸ ਰਾਏ ਨੇ ਛੱਡ ਕੇ
ਮੰਦੇ ਪਦ ਅਰਬਿੰਦ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਵਲਾਂ ਦੇ ਉੱਤੇ ਮੱਥਾ ਟੇਕਿਆ
ਗੱਤ ਮੇਰੀ ਅਬ ਕੀਜੀਏ
ਕਹਿਣ ਲੱਗਾ ਮਹਾਰਾਜ ਮੇਰੀ ਵੀ ਗੱਤ ਮੁਕਤੀ ਕਲਿਆਣ ਕਰ
ਦੇਵੋ ਰੂਪ ਮਕੰਦ
ਤੁਸੀਂ ਸੱਚੇ ਪਾਤਸ਼ਾਹ ਮੁਕਤੀ ਦਾਤਾ ਸਰੂਪ
ਚੌਪੀ ਜਲ ਬੰਧਨ ਤੇ ਕਰ ਛੁਟਕਾਰਾ
ਇਹ ਜਿਹੜੇ ਸੰਸਾਰ ਦੇ ਜੰਮਣ ਤੇ ਮਰਨ ਦੇ ਬੰਧਨ ਪਏ ਨੇ ਤੇ ਇਹਨਾਂ ਤੋਂ ਮੇਰਾ ਛੁਟਕਾਰਾ ਕਰ ਦਿਓ
ਅਤੇ ਪਾਵਨ ਨਾਮ ਤੁਮਾਰਾ
ਪਾਪੀਆਂ ਦੇ ਤਾਂ ਪਵਿੱਤਰ ਕਰਨ ਵਾਲਾ ਆਪ ਜੀ ਦਾ ਨਾਮ ਹੈ
ਸਨ ਪਰੇ ਕੀ ਰਾਖੋ ਲਾਜਾ
ਤੇ ਮੈਂ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ ਤੇ ਮੇਰੀ ਸੱਚੇ ਪਾਤਸ਼ਾਹ ਲੱਜਾ ਰੱਖੋ ਇੱਜ਼ਤ ਰੱਖਣਾ ਕਰੋ
ਰਾਵਰ ਸਮਕੋ ਪਿਖੋ ਨਾਇਆ ਜਾ
ਤੇ ਆਪ ਜੀ ਦੇ ਸਦਰਸ ਤੇ ਅੱਜ ਮੈਂ ਹੋਰ ਕਿਸੇ ਨੂੰ ਵੀ ਨਹੀਂ ਦੇਖਦਾ
ਜੇ ਗੁਰੂ ਕਹੇ ਕਾਜ ਉਹ ਕੀਜੈ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਾਲ ਸਰਾਏ ਤੇ ਹੁਣ ਇਹ ਕੰਮ ਤੂੰ ਕਰ
ਕਿੰਕਰ ਕੋ ਚਰਨ ਗਹੀ ਜਾ
ਤੇ ਇਹ ਜਿਹੜਾ ਤੇਰਾ ਨੌਕਰ ਹੈ ਧਾਰਕਾ ਤੇ ਇਸ ਦੇ ਪੈਰ ਫੜਨਾ ਕਰ
ਬੰਧਨ ਕਰ ਹੋਵੇ ਗੱਤ ਤੇਰੀ
ਤੇ ਆਪਣੇ ਨੌਕਰ ਨੂੰ ਧਾਰਕੇ ਨੂੰ ਮੱਥਾ ਟੇਕ ਕੇ ਬ੍ਰਹਮ ਗਿਆਨੀ ਬਣ ਗਿਆ ਤੇ ਫੇਰ ਤੇਰੀ ਕਲਿਆਣ ਹੋਵੇਗੀ
ਜਗ ਮੈਂ ਮਿਟੇ ਜਨਮ ਕੀ ਫੇਰੀ
ਇਹ ਜਿਹੜਾ ਸੰਸਾਰ ਹੈ ਤੇ ਸੰਸਾਰ ਦੇ 84 ਦਾ ਜੋ ਫੇਰਾ ਉਹ ਤੇਰਾ ਮਿਟ ਜਾਵੇਗਾ
ਸੰਸਾਰ ਸੰਬੰਧੇ ਦੁਆ ਹੱਥਾ
ਤੇ ਸੁਣ ਕੇ ਸਾਹਿਬ ਸਿੰਘ ਜੀ ਸਾਲ ਸਰਾਏ ਜੌਹਰੀ ਨੇ ਤੇ ਦੋਵੇਂ ਹੱਥ ਜੋੜ ਕੇ
ਧਰਿਓ ਦਾਸ ਪਦਮਾਥਾ
ਤੇ ਛੇਤੀ ਦੇ ਨਾਲ ਜਿਹੜਾ ਆਪਣਾ ਸੇਵਕ ਅਧਾਰਗਾ ਸੀ ਤੇ ਇਹਦੇ ਪੈਰਾਂ ਦੇ ਉੱਤੇ ਮੱਥਾ ਰੱਖ ਦਿੱਤਾ
ਬੋਲਿਓ ਗੁਰਸਿਓ ਹੋਏ ਕਰ ਦੀਨਾ
ਫੇਰ ਸਾਹਿਬ ਸਿੰਘ ਜੀ ਬਹੁਤ ਹੀ ਨਿਮਰਤਾ ਦੇ ਜਾ ਕੇ ਸਾਲ ਸਰਾਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੋਲਿਆ
ਇਹ ਜੋ ਦਾਸ ਸੀ ਮਾਮੇ ਬੁੱਧ ਪਰਵੀਨਾ
ਕਹਿਣ ਲੱਗਾ ਮਹਾਰਾਜ ਇਹ ਜਿਹੜਾ ਮੇਰਾ ਦਾਸ ਹੈ ਤੇ ਬਹੁਤ ਹੀ ਪ੍ਰਵੀਨ ਬੁੱਧੀ ਵਾਲਾ ਚਤੁਰ ਬੁੱਧੀ ਵਾਲਾ ਹੈ
ਸੰਤਨ ਕੇ ਸਭ ਜਾਮੈ ਲੱਛਣ
ਸੰਤਾਂ ਵਾਲੇ ਇਸ ਦੇ ਅੰਦਰ ਸਾਰੇ ਲੱਛਣ ਨਿਸ਼ਾਨੀਆਂ ਹਨ
ਕਰਮ ਧਰਮ ਕੇ ਵਿਖੇ ਬਚੱਛਣ
ਇਹ ਸਭ ਕਰਮਾਂ ਦੇ ਅੰਦਰ ਤੇ ਸ੍ਰੇਸ਼ਟ ਧਰਮ ਨੂੰ ਧਰਮ ਦੇ ਵਿੱਚ ਬਹੁਤ ਹੀ ਬਚੱਛਣ ਸਿਆਣਾ ਹੈ ਚਤੁਰ ਹੈ
ਰਾਵਣ ਕੀ ਕਰਨਾ ਹੋਈ
ਤੇ ਫੇਰ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਦੀ ਨਿਗਾਹ ਸਧਾਕੇ ਦੇ ਉੱਤੇ ਹੋ ਗਈ ਹੈ
ਬੰਦਨ ਜੋਗ ਭਲੇ ਹੈ ਸੋਈ
ਇਸ ਵਾਸਤੇ ਬੰਦਨਾ ਕਰਨ ਦੇ ਜੋਗ ਲਾਇਕ ਹੋ ਗਿਆ ਸਤਿਕਾਰ ਕਰਨ ਦੇ ਲਾਇਕ ਹੋ ਗਿਆ ਹੈ
ਜੇ ਡਾਰੋ ਚਰਨ ਸਵਾਨਾ
ਤੇ ਹੁਣ ਤਾਂ ਮਹਾਰਾਜ ਤੁਸੀਂ ਮੇਰੀ ਐਸੀ ਅਵਸਥਾ ਬਣਾ ਦਿੱਤੀ ਜੇ ਕਰਕੇ ਕਿਸੇ ਕੁੱਤੇ ਦੇ ਪੈਰੀ ਵੀ ਪਾਉਣਾ ਚਾਹੁੰਦੇ ਹੋ
ਤਦ ਬਿਨਾਂ ਆਇਸ ਕਰਹਾਨਾ
ਤੇ ਤਾਂ ਵੀ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਆਗਿਆ ਨੂੰ ਮੇਟਾਂਗਾ ਨਹੀਂ
ਵਿਕਸੇ ਪੰਕਜ ਬੰਦਨਾ
ਐਸੇ ਸਾਧ ਸੰਗਤ ਜੀ ਨਿਮਰਤਾ ਵਾਲੇ ਬਚਨ ਸੁਣ ਕੇ ਕਵਲ ਸਰੀਖੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਹੀ ਪ੍ਰਸੰਨ ਹੋ ਗਏ
ਕਹਿਤਾ ਬੰਧਨ ਪੈ ਨਿਕਦਨਾ
ਤੇ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਾਲ ਸਰਾਏ ਜੌਹਰੀ ਤੇ ਤੇਰੇ ਵੀ ਹੰਤਾ ਤੇ ਮਮਤਾ ਦੇ ਬੰਧਨ ਜਿਹੜੇ ਕੱਟੇ ਗਏ ਨੇ
ਨਿਰੰਕਾਰ ਕੋ ਬੰਧਨ ਕਰੀਏ
ਤੇ ਹੁਣ ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਤਾਂ ਨਮਸਕਾਰ ਕਰ
ਉੱਤੇ ਸਰਵ ਭਰਮ ਪਰਹਰੀਏ
ਆਪਣੇ ਹਿਰਦੇ ਦੇ ਵਿੱਚੋਂ ਜਿਹੜਾ ਸਾਰਾ ਭਰਮ ਹੈ ਤੇ ਉਸ ਨੂੰ ਮੇਟ ਦੇ
ਸਾਲ ਸਕੀਨੀ ਅਸਟਾਂਗਾ
ਜੌਹਰੀ ਨੇ ਤੇ ਅੱਠੇ ਅੰਗ ਲਾ ਕੇ ਨਮਸਕਾਰ ਕੀਤੇ
ਉਸਤ ਪਨ ਹੀ ਮਨ ਅਨੁਰਾਗਾ
ਆਪਣੇ ਮਨ ਦਾ ਪ੍ਰੇਮੀ ਹੋ ਕੇ ਤੇ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਕਰਦਾ।
ਸ੍ਰੀ ਨਾਨਕ ਨਾਨਕ ਸਵਾਮੀ
ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਕਿਰਪਾ ਦੇ ਖਜ਼ਾਨੇ ਹੋ ਤੇ ਸਵਾਮੀ ਮਾਲਕ ਹੋ।
ਤੀਨ ਲੋਕ ਪਦੇ ਅੰਤਰ ਜਾਮੀ
ਤਿੰਨਾਂ ਲੋਕਾਂ ਦੇ ਸੱਚੇ ਪਾਤਸ਼ਾਹ ਆਪ ਪਤੀ ਹੋ ਤੇ ਅੰਤਰ ਜਾਮੀ ਸਰੂਪ ਹੋ।
ਸੁਖਦਾਇਕ ਸੇਵਕ ਰਿਪਕਾਲਕ
ਸੁਖਦਾਇਕ ਸੇਵਕ ਆਪਣੇ ਸੇਵਕਾਂ ਨੂੰ ਸੁਖ ਦੇਣ ਵਾਲੇ ਹੋ ਤੇ ਦੁਸ਼ਮਣਾਂ ਦੇ ਤਾਹੀਂ ਨਾਸ਼ ਕਰਨ ਵਾਲੇ ਹੋ।
ਉਹ ਲਸ਼ ਦਰਸ਼ਨ ਤੁਮ ਸਾਇਕ
ਇਹ ਜਿਹੜਾ ਜੀਵਾਂ ਦੇ ਅੰਦਰ ਮੋਹ ਦਾ ਨਿਸ਼ਾਨਾ ਹੈ ਤੇ ਤੁਹਾਡੇ ਜਿਹੜੇ ਦਰਸ਼ਨ ਨੇ ਤੀਰਾਂ ਵਾਂਗ ਇਸ ਨਿਸ਼ਾਨੇ ਨੂੰ ਬੰਨਣ ਵਾਲੇ ਨੇ।
ਮਹਾਰਾਜ ਈਸ਼ਵਰ ਨਾਇਕ ਨਾਇਕ
ਤੇ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਰਾਜਾ ਸਰੂਪ ਤੇ ਦੇਵਤਿਆਂ ਦਾ ਨਾਇਕ ਇੰਦਰ ਹੈ ਤੇ ਇੰਦਰ ਦੇ ਵੀ ਆਪ ਨਾਇਕ ਮਾਲਕ ਹੋ।
ਅਜੀਤ ਬਸੀ ਇੱਕ ਪਾਇਕ
ਤੇ ਮਹਾਰਾਜ ਤੁਸੀਂ ਜਿੱਤਣ ਤੋਂ ਰਹਿਤ ਹੋ ਤੇ ਇੱਕ ਆਪਣੇ ਪਾਇਕ ਸੇਵਕਾਂ ਦੇ ਵਸ ਵਿੱਚ ਹੋ, ਸੇਵਕਾਂ ਸੇਵਕਾਂ ਦੇ ਅਧੀਨ ਹੋ। ਡੇਢ ਗਜ ਦਾ ਇੱਕ ਬਸਤਰ ਸੀ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਗੁਣਾ ਦੇ ਖਜ਼ਾਨੇ ਨੇ ਆਪਣੇ ਸੀਸ ਦਾ ਬਸਤਰ ਡੇਢ ਗਜ ਦਾ ਪਰਨਾ ਜਿਹੜਾ ਸੀ ਸਰੋ ਪਾਓ ਤੇ ਸਾਲਸ ਰਾਏ ਜੋਹਰੀ ਨੂੰ ਦੇ ਦਿੱਤਾ।
ਸਾਲਸ ਬੰਦੋ ਸੀਸ ਪਾਰੀ
ਸਾਲਸ ਰਾਏ ਨੇ ਆਪਣੇ ਸਿਰ ਦੇ ਉੱਤੇ ਬਖਸ਼ਿਸ਼ ਗੁਰੂ ਨਾਨਕ ਸਾਹਿਬ ਦੀ ਬੰਨ ਲਈ।
ਫਿਕਰ ਖੁੱਲੇ ਕਪਾਟ
ਬੜੀ ਛੇਤੀ ਦੇ ਨਾਲ ਸਾਧ ਸੰਗਤ ਦੀ ਜਿਹੜੀ ਆਸਾ ਤੇ ਅੰਦੇਸਾ ਦੇ ਤਖਤੇ ਸੀ ਪੰਜਾਂ ਕੋਸ਼ਾਂ ਦੇ ਖੁੱਲ ਗਏ, ਪੜਦੇ ਸਾਰੇ ਚੱਕੇ ਗਏ।
ਗਿਆਨਾਨੰਦ ਹੀ ਪੂਰਨ ਭਇਓ
ਤੇ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦੇ ਆਨੰਦ ਦੇ ਚੈਨ ਪੂਰਾ ਲਵਾ ਲਵ ਭਰ ਗਿਆ।
ਕਿਤੇ ਔਰ ਹੀ ਠਾਟ
ਔਰ ਹੀ ਠਾਟ ਜਿਹੜੀ ਬਣਾਵਟ ਸੀ ਬਣ ਗਈ ਤੇ ਸਭ ਸਾਧਨਾ ਦੀ ਬਣਾਵਟ ਹੋ ਗਈ ਜਿਹੜੇ ਤੇ ਇਸ ਤਰ੍ਹਾਂ ਔਗਣ ਸੀ ਤੇ ਉਹ ਬਦਲ ਕੇ ਗੁਣਾਂ ਦੇ ਵਿੱਚ ਬਦਲ ਗਏ ਦੈਵੀ ਗੁਣਾਂ ਦੇ ਵਿੱਚ।
ਸੁਰਠਾ ਪਾਲਿਹਾਲ
ਜੋਹਰੀ ਵੀ ਨਿਹਾਲ ਹੋ ਗਿਆ।
ਸ੍ਰੀ ਗੁਰੂ ਨਾਨਕ ਮਾਇਆ ਤੇ
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਿਹਰ ਹੋਣ ਦੇ ਨਾਲ
ਪ੍ਰੇਮ ਵਿਸਾਲ
ਬੜਾ ਭਾਰੀ ਪ੍ਰੇਮ ਜਿਹੜਾ ਸੀ ਸਾਧ ਸੰਗਤ ਜੀ ਉਸਦਾ ਉਛਾਲਾ ਹਿਰਦੇ ਚ ਪ੍ਰਗਟ ਹੋਇਆ।
ਉਸਤ ਉਚਰਤ ਸ਼ਬਦ ਕਰ
ਪਿਸ਼ਾਬ ਦੀਆਂ ਪੰਕਤੀਆਂ ਦੇ ਸਾਲਸ ਰਾਏ ਗੁਰੂ ਨਾਨਕ ਸਾਹਿਬ ਦੀ ਮਹਿਮਾ ਉਚਾਰਦਾ ਹੈ।
ਪੂਰੇ ਸਤਿਗੁਰ ਕਾ ਪੂਰੇ ਸਤਿਗੁਰ ਨਾਨਕਾ
ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ
ਦਿਨੋ ਖੋਲ ਕਪਾਟ
ਆਪਣਾ ਨਾਮ ਦੇ ਕੇ ਤੇ ਜਿਹੜੇ ਪੰਜਾਂ ਕੋਸ਼ਾਂ ਦੇ ਤਖਤੇ ਸੀ ਪੜਦੇ ਸੀ ਉਹ ਸਾਰੇ ਖੋਲ ਦਿੱਤੇ।
ਇੱਕੋ ਵਣਜ ਵਣਜਿਆ
ਇੱਕੋ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਬਣ ਸੀ ਉਸੇ ਨੂੰ ਵੰਡਣਾ ਕੀਤਾ।
ਮੋਰ ਨਾ ਆਵੇ ਘਾਟ
ਤੇ ਮੁੜ ਕੇ ਹੁਣ ਕਦੇ ਵੀ ਘਾਟਾ ਨਹੀਂ ਆਵੇਗਾ।
ਗੁਰੂ ਨਾਨਕ ਪੂਰਾ ਬਚਨ ਕਾ ਸਤਿਗੁਰੂ ਨਾਨਕ ਪੂਰਾ
ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰਨ
ਬਚਨ ਕਾ ਸੂਰਾ
ਆਪਣੇ ਬਚਨਾਂ ਦੇ ਸੂਰਮੇ ਨੇ ਜੋ ਬਚਨ ਸਤਿਗੁਰੂ ਮਹਾਰਾਜ ਜੀ ਕਰਦੇ ਉਹ ਪੂਰੇ ਹੋ ਜਾਂਦੇ ਆ।
ਰਹਾਓ ਆਗਮ ਨਿਗਮ ਦਿਖਾਵਤਾ
ਜੋ ਸਾਧ ਸੰਗਤ ਜੀ ਸ਼ਾਸਤਰਾਂ ਤੇ ਵੇਦਾਂ ਤੋਂ ਵਾਹਿਗੁਰੂ ਪਰਮੇਸ਼ਰ ਤੇ ਆਗਮ ਹੈ ਤੇ ਉਸ ਨੂੰ ਸਾਧ ਸੰਗਤ ਜੀ ਦਿਖਾ ਦਿੱਤਾ।
ਉਹਨੇ ਨੇਤਰ ਅਨੰਤ
ਤੇ ਅਨੰਤ ਜਿਹੜੇ ਗਿਆਨ ਦੇ ਨੇਤਰ ਸੀ ਅੰਦਰ ਖੋਲ ਦਿੱਤੇ ਨੇ ਪਰੋਕਸ਼ ਤੇ ਅਪਰੋਕਸ਼ ਰੂਪ।
ਜਗਤ ਵਣਜਾਰਾ ਸਗਲ ਹੈ
ਤੇ ਸਾਰਾ ਸੰਸਾਰ ਹੀ ਵਣਜਾਰਾ ਹੈ ਖਰੀਦਣ ਵਾਲਾ।
ਸ਼ਾਹੂ ਏਕ ਭਗਵੰਤ
ਏਕ ਅਕਾਲ ਪੁਰਖ ਵਾਹਿਗੁਰੂ ਗੁਰੂ ਹੀ ਸ਼ਾਹੂਕਾਰ ਹੈ ਤੇ ਨਾਮ ਨੂੰ ਖਰੀਦਣ ਵਾਲਾ ਸੰਸਾਰ ਹੈ।
ਵਣਜ ਹਮਾਰਾ ਸਤਿਗੁਰੂ
ਤੇ ਸਾਡਾ ਜਿਹੜਾ ਵਣਜ ਹੈ ਤੇ ਉਹ ਸਤਿਗੁਰਾਂ ਦੇ ਪਾਸ ਹੀ ਹੈ ਨਾਮ ਦਾ।
ਪੂੰਜੀ ਹਮਰੀ ਨਾਮ
ਤੇ ਸਾਡੀ ਪੂੰਜੀ ਜਿਹੜੀ ਨਾਮ ਹੈ ਤੇ ਜਾਂ ਸਾਡੀ ਸਰਧਾ ਦੀ ਪੂੰਜੀ ਹੈ ਤੇ ਗੁਰਾਂ ਦੇ ਪਾਸੋਂ ਨਾਮ ਦਾ ਵਣਜ ਹੈ ਸਾਡਾ।
ਆਠ ਪੈਰ ਤੁਨ ਲਾਗ ਹੈ
ਅੱਠੇ ਪੈਰ ਉਸ ਨਾਮ ਦੇ ਉੱਤੇ ਹੁਣ ਧੁਨੀ ਲੱਗੀ ਰਹਿੰਦੀ ਹੈ।
ਸੋਈ ਹਮਾਰੇ ਕਾਮ
ਤੇ ਇਹ ਨਾਮ ਦਾ ਜਾਪ ਹੀ ਨਾਮ ਦੀ ਧੁਨ ਹੀ ਸਾਡੇ ਕੰਮ ਆਉਣ ਵਾਲੀ ਹੈ।
ਸਾਸ ਬਨਵੇ ਬੇਨਤੀ
ਸਾਸ ਰਾਏ ਸਾਧ ਸੰਗ ਜੀ ਬੇਨਤੀਆਂ ਦੇ ਚੋਂ ਬੇਨਤੀ ਕਰਦਾ।
ਸੁਣੀਏ ਕਰਤਾਰ
ਇਹ ਕਰਤਾਰ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਸਰਵਣ ਕਰੋ।
ਕੱਚਾ ਰੰਗ ਉਤਾਰ ਕੇ
ਜਿਹੜਾ ਮੇਰੇ ਉੱਤੇ ਕੱਚਾ ਵਿਸ਼ਿਆਂ ਵਿਕਾਰਾਂ ਦਾ ਰੰਗ ਚੜਿਆ ਹੋਇਆ ਸੀ ਨੂੰ ਲਾ ਕੇ
ਰੰਗ ਅਪਾਰ
ਤੇ ਅਪਾਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਮਜੀਠੀ ਪੱਕਾ ਰੰਗ ਜਿਹੜਾ ਉਚਾੜ ਦਿੱਤਾ।
ਸ੍ਰੀ ਗੁਰੂ ਖੁਸ਼ੀ ਅਦਗ ਤਬ ਕੀਨੀ
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤ ਹੀ ਪ੍ਰਸੰਨਤਾ ਕੀਤੀ।
ਵਾਹਿ ਪ੍ਰਸੰਨ ਮੰਜੀ ਤੇ ਦੀਨੀ
ਪ੍ਰਸੰਨ ਹੋ ਕੇ ਸਾਧ ਸੰਗਤ ਜੀ ਸਾਲਸ ਰਾਏ ਜੋਹਰੀ ਨੂੰ ਮੰਜੀ ਜਿਹੜੀ ਗੁਰਮੁਖ ਪਦਵੀ ਸੀ ਨਾ آپ جب اور نام جپاوے آپ پرمیشر کا نام جپنا دوجیا نو جپا یہ سب سنجی منجی گرمکھ پر بھی بخش دیتے
پوج بنایو
تے سارے سات سنجی شہر دا پوجنیک بناتا پھر اپنے مکھوں شری گرو نانک دے مہاراج جی نے بچن اچارن کیتا سال سرائے جوری تے جنا چر تو جینا ہے تے تیرے شریر دے جی پران رہن گے
سنت کو نہ بسارے
جس ویلے تو سنسار تو چلے گیا تے اے جڑی تینو گرمکھ پدوی دتی منجی دتی ہے تے اپنی سنتان دا بندہ تو کوئی بٹھا نہیں سکدا اے دے اتے
ہن منجی پر بیسے داسا
تیرا سیوک آدھار کا ہے تیرے نال پہلا نحال ہو گیا تے گیان ہو گیا اس دے اندر گیان دا شمع دان جگ پیا تے یہی منجی دے اوپر بیٹھے گا ہور دے تائیں تو ہور دے پاس تے منجی گرمکھ پد بھی نہیں دے سکدا
دور بہا منجی اس دے نہیں
کیونکہ پہلا نحال ہویا سی اسی یہ گرمکھ پد بھی منجی اس نو دینی سی پہلا
تے با پورب سرن گہی نہیں
کیونکہ تیتوں پہلا آ کے اس نے ساڈی شرن جیڑی پکڑی ہے
تو سنسار سوت اے داسا
پر جدو سنساری درشتی نو ویکھیا ہے تے اے تیرے گھر دا نوکر ہے ایک داس ہے
جاتے تب
اس واسطے تیرا ستکار رکھیا ہے پر نحال تیرے نال پہلا ہویا ہے سال سرائے تیری عمر بہت چھوٹی ہے
سب تماسی جگ سال
کہندے سات مہینے تے دو سال تیری عمر ساری رہندی ہے
جدا سنت ہے داس کو
تیرا جڑا داس سیوک آدھار کا ہے تے ایدا ہردا جڑا سنتاں والا شانت ہویا ہویا
مصر ہین بسال
تیرے اچ مصر ایرخا نہیں تے ایسے اوگنا تو رہت ہے
چوپی شری انگل سنیے گت دینا
بھائی بالا جی شری کھڈور صاحب دے اندر کتھا سنا رہے ہیں کہ اے گرو انگد دیو مہاراج جی مکتی داتے سننا کرو
دوستو قید پئے پن بنا
تے میرے تائیں پھر بچن گرو نانک دیو مہاراج جی کہن لگے
مردانے کچھ دا سنتاوے
کہندے بھائی بالا جی تے مردانے نو بھوک جڑی بہت ہی تنگ کر رہی ہے
دیو آہار کھائے ترپتاوے
تے آ مٹھائی جڑی سال سرائے جوری لے کے آیا تے نو بھوجن دے تے کھا لوے
مان بچن میں دین آہارا
بھائی بالا جی کہندا میں بچن مان کے بھائی مردانے نو اے مٹھائی دے دتی
اسنا جے سارے پارا
تے بڑا میٹھا سا سنجی بھوجن سی جدا سواد بھی بہت سی
ہر لالچ کھاوا من پایو
تے لالچ کر کے من پاؤندا بھوجن جڑا سی سب سنجی کھادا
ادھر بہو تب وتر بتایو
تے پیٹ مردانے دا بھر گیا تے اس ویلے رج گیا
صاحب نے کاری پنکج بدنائی
تے ساتھ سنجی اس طرح بینتی کر کے جو سال سرائے جوری چاہوکار سدگرو مہاراج جی نو بینتی کر کے جنہ دے چرن کبلا وانگ ہن
اے تب گمنیو اپنے سدن
جنہ دا چہرہ کبلا وانگ ہے تے سدگراں نو اپنے گھر دے وچ لے گیا
اس دوس تے نگر مجارا
تے کئی دن صاحب سنگ جی اس نگر وچ ہن اس نو پٹنہ صاحب کہندے نے تے اس واسطے پہلا پاٹلی پتر تے بشمبر پرس دا نام سی نگر وچ رکھیا
کیل رہنا اپورگ ادارا
اپورگ مکتی دے دین والے گرو نانک صاحب مہاراج جی نے رہنا کیتا
دورا سی گرو چرن سو ستر سر
آج گرو نانک صاحب دے چرن جڑے نے تے میرے سر دے شتر وانگ جی میں شتر سر دے اتے چولدا ہوندا
سدا ٹل جے شان
تے جنہ دی شایا جڑی اٹل ہے شانتی روپی شان کدے ٹلن والی نہیں ہے
آتم جم کی جاتنا
تے جڑی جمع دی تاڑنا صاحب سنگ جی اے تھپ ہے
کیوں سمیپ سو
اس واسطے کیوں سمیپ سو آئے کمی کہندے کول آ سکدی جم دی تاڑنا روپی تھپ گرو نانک صاحب دے چرن شتر وانگ میں آسرا بنائے ہوئے نے
جی بالا سندر واتی چوپی باسر کتک بسمبر ماہی
ہاں جی بسمبر پر شہر پٹنے صاحب دے اندر کئی دن گرو نانک صاحب مہاراج جی
رہ درمت بہ نرکی داہی
رہ کے بہت سارے جڑے لوکاں دی کھوٹی مت سی چنگی سکھیا اپدیش دے کے نو ساڑنا کیتا
رود پن سکھی پرگٹائی
مکتی دا رستہ تے صاحب سنگ جی دین والی سکھی پرگٹ کیتی نگر وچ
تمرے ست نام سکھدائی
تہانوں دین والا جو ਸੱਚਾ ਨਾਮ ਹੈ ਤੇ ਸਾਰਾ ਨਗਰ ਸਿਮਰਨ ਵਿਚ ਲੱਗ ਗਿਆ।
ਇੱਕ ਦਿਵਸ ਪੈਸੇ ਕਾ ਤਸਾਨੀ
ਇੱਕ ਦਿਨ ਸਾਧ ਸੰਗਤ ਜੀ ਮੁਕਤੀ ਦਾਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ।
ਬੋਲੋ ਮਰਦਾਨਾ ਇਸ ਬਾਣੀ
ਭਾਈ ਮਰਦਾਨਾ ਜੀ ਤੇ ਇਸ ਤਰ੍ਹਾਂ ਬਾਣੀ ਬੋਲਿਆ
ਕਿਸੇ ਸਥਾਨ ਰਹਿਣ ਤੁਮ ਆਏ
ਤੁਸੀਂ ਇਸੇ ਜਗ੍ਹਾ ਦੇ ਉੱਤੇ ਪਟਨੇ ਸਾਹਿਬ ਹੀ ਰਹਿਣ ਵਾਸਤੇ ਆਏ ਹੋ।
ਜਿਖੋ ਨਗਰ ਰੁਚਰ ਮਨ ਭਾਏ
ਹੋਰ ਵੀ ਮਨ ਭਾਉਂਦੇ ਨਗਰ ਜਿਹੜੇ ਤੇ ਇਸ ਵਾਸਤੇ ਦੇਖਣਾ ਕਰੋ ਜਾਂ ਮਨ ਭਾਉਂਦਾ ਤੁਸੀਂ ਨਗਰ ਸੁੰਦਰ ਵੇਖ ਲਿਆ ਚੰਗੀ ਤਰ੍ਹਾਂ
ਨਿਕਸੇ ਹੋਏ ਉਦਾਸੀ
ਤੇ ਜਾ ਕਹਿੰਦੇ ਤੁਸੀਂ ਤੇ ਉਦਾਸੀ ਹੋ ਕੇ ਨਿਕਲੇ ਹੋ
ਕਰਦਲਾਸੀ
ਇੱਥੇ ਤੁਸੀਂ ਆਪਣੇ ਹਿਰਦੇ ਨੂੰ ਆਨੰਦੀ ਕਰਕੇ ਤੇ ਪਰਚ ਰਹੇ ਇਸ ਨਗਰ ਦੇ ਉੱਤੇ ਡੇਰਾ ਲਾ ਬੈਠੇ ਹੋ।
ਭਾਈ
ਮਰਦਾਨਾ ਕਹਿੰਦਾ ਮਹਾਰਾਜ ਹੋਰ ਵੀ ਕਿਸੇ ਇਲਾਕੇ ਦੀ ਸੈਰ ਕਰਨਾ ਕਰੋ
ਇੱਛਾ ਗਮਨੋ ਚਿਤ ਗੈਲਾ
ਜਿਸ ਪਾਸੇ ਵੀ ਤੁਹਾਡੀ ਇੱਛਾ ਹੈ ਤੇ ਉਸੇ ਰਸਤੇ ਚੱਲਣਾ ਕਰੋ।
ਮੈਂ ਸੁਣ ਕਰ ਮਨ ਮਾਏ ਵਿਚਾਰੀ
ਭਾਈ ਬਾਲਾ ਜੀ ਕਹਿੰਦੇ ਮੈਂ ਮਰਦਾਨੇ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਦੇ ਵਿੱਚ ਵਿਚਾਰਿਆ
ਧੂਮ ਬਾਨ ਇਹਨਾਂ ਵਸਾਰੀ
ਕਹਿੰਦੇ ਨੇ ਮਰਾਸੀਆਂ ਵਾਲੀ ਆਦਤ ਜਿਹੜੀ ਸੀ ਉਹ ਭੁਲਾਉਣਾ ਨਹੀਂ ਕੀਤੀ ਹੈ
ਇਤੀ ਮਹਿਮਾ ਮੈਂ ਨਿਹਾਰੀ
ਇੰਨੀ ਮਹਿਮਾ ਗੁਰੂ ਨਾਨਕ ਸਾਹਿਬ ਦੀ ਆਪਣੀ ਅੱਖਾਂ ਨਾਲ ਵੇਖ ਕੇ
ਸਦਗੁਣਾ ਰਹਿਤੀ ਹੋਏ ਅਨਸਾਰੀ
ਤਾਂ ਵੀ ਸਤਿਗੁਰੂ ਮਹਾਰਾਜ ਦੀ ਆਗਿਆ ਦੇ ਅਨੁਸਾਰ ਨਹੀਂ ਹੋ ਕੇ ਰਹਿੰਦਾ ਤੇ ਆਪਣੇ ਵੱਲੋਂ ਹੋਰ ਗੱਲਾਂ ਉਚਾਰ ਰਿਹਾ
ਸ੍ਰੀ ਗੁਰੂ ਭਨੇ ਚਲੋ ਮਰਦਾਨਾ
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਾ ਫਿਰ ਚੱਲਣਾ ਕਰ
ਦੇਖੋ ਸੈਰ ਕਰੋ ਵਿਦ ਨਾਨਾ
ਦੇਖੋ ਦੇਸਾਂ ਪ੍ਰਦੇਸਾਂ ਨੂੰ ਤੇ ਨਾਨਾ ਤਰ੍ਹਾਂ ਦੀ ਸੈਰ ਕਰੋ
ਤੇ ਪੁਰਤੇ ਹੋਏ ਵਿਦਾ ਪਿਆਨੇ
ਵਾਹ ਸਿੰਘ ਜੀ ਪਟਨੇ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਦਿਆ ਹੋ ਕੇ ਅੱਗੇ ਚੱਲ ਪਏ
ਭਗਤ ਜਗਤ ਮੈਂ ਜਨ ਪ੍ਰਗਟਾਨੇ
ਤੇ ਜਿਹਨਾਂ ਨੇ ਭਗਤੀ ਜਿਹੜੀ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਕੀਤੀ ਹੈ
ਨਵਨੇ ਮਾਰਗ ਮੈਂ ਗਤਦਾਈ
ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਦੇ ਰਸਤੇ ਵਿੱਚ ਚਲੇ ਜਾ ਰਹੇ
ਕਿਤੇ ਕੋਸ ਪਰ ਪਹੁੰਚੇ ਜਾਈ
ਕਈਆਂ ਕੋਹਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਜਾ ਪਹੁੰਚੇ
ਅੱਗੇ ਸਾਗਰ ਕੋ ਤਟ ਦੇਖਾ
ਅੱਗੇ ਸਾਧ ਸੰਗਤ ਜੀ ਇੱਕ ਸਮੁੰਦਰ ਦਾ ਕਿਨਾਰਾ ਸਤਿਗੁਰੂ ਮਹਾਰਾਜ ਜੀ ਨੇ ਵੇਖਣਾ ਕੀਤਾ
ਲਗੋ ਜਾਏ ਸੋ ਮੱਛ ਬਸੇਖਾ
ਤੇ ਜਿਸ ਸਮੁੰਦਰ ਦੇ ਕਿਨਾਰੇ ਤੇ ਬਹੁਤ ਵੱਡਾ ਇੱਕ ਮੱਛ ਲੱਗਿਆ ਹੋਇਆ ਸੀ
35 ਕੋ ਸੁਹਤੋ ਵਿਸਤਾਰਾ
ਭਾਈ ਸਾਹਿਬ ਜੀ ਕਹਿੰਦੇ 35 ਕੋ ਉਸਦਾ ਜਿਹੜਾ ਸੀ ਵਿਸਥਾਰ ਫੈਲਾ ਹੈ
ਪੀੜਤਾ ਹੈ ਕਿ ਚੜੇ ਉਦਾਰਾ
ਮੁਕਤੀ ਦਾਤੇ ਸਾਧ ਸੰਗਤ ਜੀ ਤੇ ਉਹਦੀ ਪਿੱਠ ਕੰਡ ਦੇ ਉੱਤੇ ਚੜ ਗਏ
ਕਰ ਬੋਲੇ ਦੀਨ ਦਿਆਲਾ
ਉਹਦੀ ਕੰਡ ਦੇ ਉੱਤੇ ਚੜ ਕੇ ਗਰੀਬਾਂ ਤੇ ਦਿਆਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ
ਵੈਰ ਮਰਦਾਨਾ ਬਾਲਾ
ਮਹਾਰਾਜ ਕਹਿੰਦੇ ਭਾਈ ਬਾਲਾ ਤੇ ਮਰਦਾਨਾ ਜੀ ਤੇ ਸਾਡੇ ਬਚਨ ਸੁਣਨਾ ਕਰੋ
ਅਬਕਾ ਪਾਰੇ ਹਮੇ ਗਮਨੇ ਜਾਹੀ
ਸਾਨੂੰ ਦੱਸੋ ਆਪਾਂ ਕਿਹਦੇ ਉੱਤੇ ਹੁਣ ਚਲੇ ਜਾ ਰਹੇ ਹਾਂ
ਭੇਦ ਲੱਗਿਓ ਕਹਿ ਦੋ ਤੁਮ ਨਾਹੀ
ਤੁਸੀਂ ਇਹ ਭੇਦ ਜਾਣਿਆ ਹੈ ਕਿ ਨਹੀਂ ਜਾਣਨਾ ਕੀਤਾ
ਨਾ ਤਬ ਕਹੋ ਨਾ ਹਮ ਕੁਛ ਜਾਪੇ
ਭਾਈ ਬਾਲਾ ਜੀ ਕਹਿੰਦੇ ਮੈਂ ਕਿਹਾ ਕਿ ਸਤਿਗੁਰੂ ਮਹਾਰਾਜ ਜੀ ਸਾਨੂੰ ਤਾਂ ਕੁਝ ਨਹੀਂ ਸਮਝ ਆ ਰਹੇ
ਤੁਮਰੀ ਗੱਤ ਮਝਾਨੋ ਆਪੇ
ਤੁਹਾਡੀ ਜਿਹੜੀ ਗੱਤ ਮਰਜ਼ਾਦਾ ਹੈ ਤੇ ਇਸ ਨੂੰ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਜਾਣਦੇ ਹੋ
ਅਮਰੀ ਅਨਪ ਬੁੱਧ ਕਿਆ ਜਾਣੇ
ਸਾਡੀ ਸੱਚੇ ਪਾਤਸ਼ਾਹ ਤੁਸ਼ ਬੁੱਧ ਹੈ ਤੇ ਅਸੀਂ ਕੀ ਜਾਣਦੇ ਹਾਂ
ਪਰਮੇਸ਼ਰ ਪੁਰਖ ਮਹਾਨੇ
ਤੁਸੀਂ ਤਾਂ ਪਰਮੇਸ਼ਰ ਰੂਪ ਹੋ ਤੇ ਪੁਰਖ ਪੂਰਨ ਹੋ
ਹਮ ਲਖੇ ਜੋ ਆਪ ਲਿਖਾਵੋ
ਸੱਚੇ ਪਾਤਸ਼ਾਹ ਅਸੀਂ ਉਹੀ ਜਾਣਦੇ ਹਾਂ ਤੇ ਜਿੰਨੇ ਕਿ ਤੁਸੀਂ ਸਾਨੂੰ ਜਣਾਉਂਦੇ ਹੋ ਆਪਣੀ ਕਿਰਪਾ ਦੇ ਨਾਲ
ਦੇਖੇ ਸੋ ਜੋ ਆਪ ਦਿਖਾਵੋ
ਤੇ ਜਿੰਨਾ ਨੇ ਤੁਸੀਂ ਆਪਣੀ ਸ਼ਕਤੀ ਨਾਲ ਵਿਖਾਉਂਦੇ ਹੋ ਤੇ ਉਨਾ ਹੀ ਅਸੀਂ ਦੇਖ ਸਕਦੇ ਹਾਂ
ਭਨੇ ਇਹ ਮੱਛ ਮਹਾਨਾ
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਬਾਲਾ ਜੀ ਇਹ ਮੱਛ ਹੈ ਬਹੁਤ ਵੱਡਾ
ਕਿਤੇ ਕਾਲ ਕੇ ਕਰਤ ਪਿਆਨਾ
ਕਿਤਨੇ ਕ ਸਮੇਂ ਤੋਂ ਅਸੀਂ ਇਹਦੇ ਉੱਤੇ ਚੱਲ ਰਹੇ ਹਾਂ
ਅੱਗੇ ਕਿਤੀ ਦੂਰ ਲਓ ਲਖੀਏ
ਅੱਗੇ ਵੀ ਕਿਤਨੀ ਕ ਦੂਰ ਤਾਈ ਦਾ ਵਿਸਥਾਰ ਹੈ ਜਾਣ ਲਓ
ਚਲੋ ਭਲੀ ਬਿਦ ਸੋ ਇਹ ਪਿਖੀਏ
ਚਲੋ ਅੱਗੇ ਤੇ ਚੰਗੀ ਤਰ੍ਹਾਂ ਇਸ ਨੂੰ ਵੇਖਣਾ ਕਰੀਏ
ਜਾਏ ਸੀਸ ਪਰ ਕਿਨੋ ਡੇਰਾ
ਇਹ ਜਿਹੜਾ ਮੱਛ ਹੈ ਤੇ ਸਿਰ ਦੇ ਉੱਤੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਡੇਰਾ ਕੀਤਾ
ਮਰਦਾਨੇ ਮੁਕਤੇ ਹੇਰਾ
ਚਲੋ ਭਾਈ ਮਰਦਾਨੇ ਨੇ ਤੇ ਇਸ ਦਾ ਮੁੱਖ ਜਿਹੜਾ ਸੀ ਵੇਖਣਾ ਕੀਤਾ
ਅਸਰੋ ਦੀਸ ਤੋਂ ਵੱਡੋ ਆਕਾਰਾ
ਇਸ ਦਾ ਆਕਾਰ ਬਹੁਤ ਵੱਡਾ ਤੇ ਮੋਖੇ ਦਾ ਅੱਡਿਆ ਹੋਇਆ ਬਹੁਤ ਵੱਡਾ ਹੈ।
ਦੀਰਘ ਲੋਚਨ ਕੇ ਵਿਸਥਾਰਾ
ਤੇ ਬੜੇ ਸਾਧ ਸਨ ਜੀ, ਨੇਤਰ ਵੀ ਇਸ ਦੇ ਬਹੁਤ ਹੀ ਆਕਾਰ ਵਾਲੇ ਵੱਡੇ ਨੇ।
ਦੋਰਾ ਭੈਕਰ ਉਰ ਬਿਸਮਾ ਦਿਓ,
ਭਾਈ ਮਰਦਾਨਾ ਡਰ ਕੇ ਤੇ ਬਹੁਤ ਹੀ ਹੈਰਾਨ ਹੋ ਗਿਆ।
ਅਦਭੁਤ ਬਚਨੇ ਲਾਏ
ਸਾਧ ਸਨ ਜੀ, ਆਪਣੇ ਮੁਖੋਂ ਬਚਨ ਉਚਾਰਨ ਕੀਤੇ।
ਗੁਰੂ ਤੁਮਰੀ ਕੁਦਰਤਾਂ
ਕਹਿੰਦਾ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਜਿਹੜੀਆਂ ਤੁਹਾਡੀਆਂ ਸ਼ਕਤੀਆਂ ਨੇ
ਤੁਮੀ ਕੋ ਬਣਿਆ ਏ,
ਇਹ ਤਾਂ ਆਪ ਜੀ ਨੂੰ ਬਣਦੀਆਂ ਤੇ ਆਪ ਜੀ ਨੂੰ ਸੋਭਾ ਪਾਉਂਦੀਆਂ ਨੇ।
ਜੋ ਪੀ ਜਾਵਨ ਬਸੇ ਪਈ ਪੁਨਖੋਰਾ,
ਸਾਧ ਸੰਗਤ ਜੀ ਰਾਤ ਉੱਥੇ ਹੀ ਰਹੇ ਮੱਛ ਦੇ ਸਿਰ ਦੇ ਉੱਤੇ, ਜਦੋਂ ਸਵੇਰ ਹੋ ਗਈ
ਮੱਛ ਦੇ ਛੁੱਟੀ ਪਲਟੀ ਔਰਾ,
ਇਹਦੀ ਜਿਹੜੀ ਮੱਛ ਦੀ ਦੇਹ ਸੀ ਨਾ ਤੇ ਇਹ ਛੁੱਟ ਗਈ, ਤੇ ਇਹਨੂੰ ਸਾਧ ਸੰਗਤ ਜੀ ਦੇਵ ਦੇਹ ਮਿਲ ਗਈ ਹੈ, ਹੋਰ ਦੇ ਮਿਲ ਗਈ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ।
ਕਹਿਤ ਕਰੀ ਪਦ ਬੰਦਨ,
ਤੇ ਉਹ ਜਿਹੜੀ ਸੂਕਸ਼ਮ ਦੇ ਇਸ ਨੂੰ ਦੇਵ ਦੇਹੀ ਪ੍ਰਾਪਤ ਹੋਈ ਸਵਰਨ ਦੇਹੀ, ਤੇ ਉਸ ਦੇਹੀ ਦੇ ਨਾਲ ਤੇ ਮੁੱਖੋਂ ਜਿਹੜੀ ਉਪਮਾ ਸੀ ਨਾ ਇਹਨੇ ਗੁਰੂ ਨਾਨਕ ਸਾਹਿਬ ਦੀ ਕੀਤੀ।
ਪਿਤਾ ਆਨੰਦ ਤਵ ਦੁੰਦ ਨਕੰਦਨ,
ਤੇ ਮਹਾਰਾਜ ਤੁਸੀਂ ਸਤ ਚੇਤਨ ਆਨੰਦ ਸਰੂਪ ਹੋ ਤੇ ਦੁੰਦ ਜੰਮਣਾ ਤੇ ਮਰਨਾ ਦੋ ਜਿਹੜੇ ਨੂੰ ਕੱਟਣ ਵਾਲੇ ਹੋ।
ਪਰਮਾਤਮਾ ਦੇਵਨ ਦੇਵੰ,
ਤੇ ਸ੍ਰੀ ਸ਼੍ਰੋਮਣੀ ਤੇ ਪਰਮ ਵੱਡੇ ਆਪਣਾ ਆਪਾਤਮਾ ਸਰੂਪ ਹੋ ਤੇ ਦੇਵਤਿਆਂ ਦੇ ਵੀ ਪੂਜਨੀ ਪ੍ਰਕਾਸ਼ ਰੂਪ ਹੋ।
ਲੱਖ ਨਾ ਸਕੇ ਕੋ ਰਾਵਰ ਪੇਵੰ,
ਆਪ ਜੀ ਦਾ ਜਿਹੜਾ ਭੇਦ ਸੱਚੇ ਪਾਤਸ਼ਾਹ ਇਸ ਨੂੰ ਕੋਈ ਵੀ ਜਾਣ ਨਹੀਂ ਸਕਦਾ।
ਦੇਵ ਲੋਕ ਬੇਦੀ ਕੁਲ ਕੀਤਾ,
ਤੇ ਇਸ ਤਰ੍ਹਾਂ ਸਾਹਿਬ ਸਿੰਘ ਜੀ ਇਸ ਦੀ ਉਪਮਾ ਤੇ ਇਹਨੂੰ ਵੇਖ ਕੇ ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਸਾਹਿਬ ਨੇ
ਬੋਲੇ ਬਚਨ ਬੂਝਣੇ,
ਇਹ ਜਿਹੜਾ ਇਹਦਾ ਸੂਕਸ਼ਮ ਸਰੀਰ ਦੇਵ ਦੇਹੀ ਬਣ ਗਈ ਸੀ ਤੇ ਇਹਨੂੰ ਪੁੱਛਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ,
ਕੌਣ ਐ ਤੂੰ ਕੌਣ ਬੁਝਾਈ,
ਕਹਿੰਦੇ ਭਾਈ ਤੂੰ ਕੌਣ ਹੈ ਤੇ ਤਨ ਸਾਨੂੰ ਸਮਝਾ ਕੇ ਦੱਸਣਾ ਕਰ।
ਐਸੇ ਮਾਛੀ ਦੇ ਵੱਡ ਪਾਈ,
ਐਡੀ ਵੱਡੀ ਜਿਹੜੀ ਮੱਛ ਦੀ ਦੇਹ ਹੈ ਤੇ ਤੂੰ ਕਿਉਂ ਕਿਸ ਤਰ੍ਹਾਂ ਪਾਉਣਾ ਕੀਤੀ ਹੈ,
ਧਾਰੋ ਦੇ ਨਵੀਨਾ,
ਤੇ ਫੇਰ ਤੂੰ ਇਹ ਜਿਹੜੀ ਮੱਛ ਦੀ ਦੇਹ ਨੂੰ ਛੱਡ ਕੇ ਤੈਨੂੰ ਨਵੀਂ ਦੇਵ ਦੇਹੀ ਜਿਹੜੀ ਪ੍ਰਾਪਤ ਹੋ ਗਈ ਹੈ।
ਸੁੱਟ ਪਹਿਰੀ ਪ੍ਰਵੀਨਾ,
ਬੜੇ ਸੁੰਦਰ ਵਸਤਰ ਤੇ ਗਹਿਣੇ ਪਹਿਰਨਾ ਕੀਤੇ ਇਸ ਦੇਹ ਵਿੱਚ ਤੋਂ।
ਬੋਲੋ ਤਵੇਂ ਸੁਣੋ ਭਗਵੰਤਾ,
ਸੰਗਤ ਜੀ ਸਤਿਗੁਰਾਂ ਦੇ ਮੁਖੋਂ ਸੁਣ ਕੇ ਇਹ ਬੋਲਿਆ, ਹੈ ਪਰਮੇਸ਼ਰ ਸਤਿਗੁਰੂ ਮਹਾਰਾਜ ਜੀ ਸੁਣੋ,
ਸਾਬਿਤ ਵਰਤੰਤਾ,
ਤੁਸੀਂ ਮਹਾਰਾਜ ਸਾਰਾ ਪ੍ਰਸੰਗ ਆਪ ਹੀ ਜਾਣਦੇ ਹੋ।
ਅਵਰ ਸੁਨਾਵਨ ਕੇ ਹਿਤ ਸਾਥਾ,
ਜਿਹੜੇ ਤੁਹਾਡੇ ਸਾਥੀ ਆ ਤੇ ਇਹਨਾਂ ਹੋਰਨਾਂ ਨੂੰ ਸੁਣਾਉਣ ਵਾਸਤੇ ਨਾਲ ਦਿਆਂ ਨੂੰ,
ਹੋਰ ਸਾਥੀ ਬੁੱਝੋ ਜਗਨਨਾਥਾ,
ਤੇ ਮੇਰੇ ਤਾਈਂ ਤੁਸੀਂ ਪੁੱਛਦੇ ਹੋ, ਇਹ ਸੰਸਾਰ ਦੇ ਮਾਲਕ ਸਤਿਗੁਰੂ ਮਹਾਰਾਜ ਜੀ,
ਤੇ ਜੁਗ ਪਾ ਜਨਕ ਵਦੇਹੀ,
ਕਹਿੰਦੇ ਜੀ ਤ੍ਰੇਤੇ ਯੁਗ ਦੇ ਅੰਦਰ ਤੇ ਜਨਕ ਹੋਇਆ ਹੈ, ਤੇ ਵਦੇਹੀ ਉਸਨੂੰ ਕਹਿੰਦੇ ਸਨ ਜਿਹਦੀ ਦੇਹ ਵਿੱਚ ਤੇ ਅਗਿਆਨਤਾ ਵਾਲੀ ਹਉਮੈ ਵਾਲੀ ਦੇਹ ਅਧਿਆਸ ਵਾਲੀ ਦੇਹੀ ਨਹੀਂ ਰਹੀ ਸੀ ਉਸਦੇ,
ਤਬ ਤੇ ਸੇਵਕ ਹੋ ਸੇਵ ਕਰੇ ਹੀ,
ਤਦੋਂ ਕਹਿੰਦੇ ਮੈਂ ਉਸਦਾ ਸੇਵਕ ਸੀ ਜਨਕ ਰਾਜੇ ਦਾ ਤੇ ਸੇਵਾ ਕਰਦਾ ਹੁੰਦਾ ਸੀ।
ਇੱਕ ਦਿਨ ਕਾਜ ਕਰਨ ਕੁਛ ਭਾਖਾ,
ਕਹਿੰਦੇ ਇੱਕ ਦਿਨ ਮੈਨੂੰ ਉਸਨੇ ਤੇ ਕੰਮ ਕਰਨ ਵਾਸਤੇ ਕੁਝ ਕਹਿਣਾ ਕੀਤਾ,
ਫਿਰ ਤਵੇ ਮੈਂ ਰਸੂਰ ਰਾਖਾ,
ਮੈਂ ਕੰਮ ਤਾਂ ਕਰ ਦਿੱਤਾ ਤੇ ਪਰ ਮੇਰਾ ਅੰਦਰੋਂ ਮਨ ਨਹੀਂ ਮੰਨਦਾ ਸੀ ਤੇ ਅੰਦਰ ਮੈਂ ਗੁੱਸਾ ਰੱਖਣਾ ਕੀਤਾ, ਗੁੱਸੇ ਨਾਲ ਕੰਮ ਕੀਤਾ।
ਜਨਕ ਜਾਨ ਮਨ ਇਹ ਬਚਨ ਵਿਖਾਨਾ,
ਤੇ ਜਨਕ ਨੇ ਮੇਰੇ ਮਨ ਦੀ ਜਾਣ ਕੇ ਤੇ ਇਸ ਤਰ੍ਹਾਂ ਬਚਨ ਕਹਿ ਦਿੱਤਾ,
ਤਰਫ ਮੀਨ ਜੋ ਕਾਜ ਕਰਾਨਾ,
ਕਹਿੰਦੇ ਤੂੰ ਮੱਛੀ ਵਾਂਗ ਤੜਫਦੇ ਹੋਏ ਨੇ ਗੁੱਸੇ ਵਿੱਚ ਇਹ ਕੰਮ ਕੀਤਾ ਹੈ,
ਦਿਲ ਕੇ ਬਚਨ ਮੀਨ ਤਨ ਪਾਇਓ,
ਇਸ ਵਾਸਤੇ ਉਹਨਾਂ ਦੇ ਬਚਨਾਂ ਨਾਲ ਮੈਂ ਮੱਛ ਦਾ ਸਰੀਰ ਜਿਹੜਾ ਸੀ ਪਾਇਆ। ਪਹਿਲੇ ਲੋਕ ਸ਼ਰਾਬ ਬਹੁਤ ਛੇਤੀ ਦੇ ਦਿੰਦੇ ਸੀ,
ਤੁਮਰੇ ਚਰਨ ਪਰਸ ਛੁਟਕਾਇਓ,
ਤੇ ਬਸ ਆ ਜਿਹੜਾ ਤੁਹਾਡਾ ਮਿਲਾਪ ਹੋਇਆ ਤੇ ਤੁਹਾਡੇ ਚਰਨਾਂ ਦੀ ਸ਼ੋਹ ਮੈਨੂੰ ਮਿਲ ਗਈ ਹੈ ਤੇ ਮੇਰੀ ਮੱਛ ਦੀ ਦੇਹੀ ਛੁੱਟ ਗਈ, ਸ਼ਰਾਪ ਨਾਸ਼ ਹੋ ਗਿਆ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਗਏ ਸਨ,
ਅਸਕੇ ਦੇਵ ਸਦਨ ਕੋ ਗਏਓ,
ਇਸ ਤਰ੍ਹਾਂ ਸਾਧ ਸੰਗਤ ਜੀ ਕਹਿ ਕੇ ਤੇ ਦੇਵਤਿਆਂ ਦੇ ਘਰ ਨੂੰ ਸਵਰਗ ਨੂੰ ਬੈਕੁੰਠ ਨੂੰ ਇਹ ਚਲੇ ਗਿਆ।
ਜਨਮ ਸ਼ਰਾਪ ਤੇ ਛੂਟ ਦਿਖਾਇਓ,
ਤੇ ਜਿਹੜਾ ਜਨਕ ਨੇ ਸ਼ਰਾਪ ਦਿੱਤਾ ਹੋਇਆ ਸੀ ਤੇ ਉਸ ਤੋਂ ਇਹਦਾ ਛੁਟਕਾਰਾ ਹੋ ਗਿਆ।
ਗੌਰੋ ਆਗੇ ਕੀਨ ਪਿਆਨਾ,
ਇਹ ਸਾਧ ਸੰਗਤ ਜੀ ਗੱਲ ਇਤਨੀ ਹੈ ਕਿ ਇਹਦਾ ਸ਼ਰਾਪ ਨਾਸ਼ ਕਰਨਾ ਸੀ, ਇਸ ਦੇਹ ਤੋਂ ਛਡਾਉਣਾ ਸੀ, ਇਹਦੇ ਚ ਨੀ ਪੈਣਾ ਵੀ ਮੱਛ ਦੀ ਦੇਹ ਕਿੰਨੀ ਲੰਮੀ ਸੀ ਛੋਟੀ ਸੀ, ਕੇਵਲ ਇਹਦੇ ਚੋਂ ਗੁਣ ਇੰਨਾ ਲੈਣਾ ਇਹ ਸਰਾਪੀ ਹੋਈ ਜ਼ਿੰਦਗੀ ਨੂੰ ਗੁਰੂ ਨਾਨਕ ਸਾਹਿਬ ਨੇ ਨਵੀਂ ਜ਼ਿੰਦਗੀ ਜਿਹੜੀ ਸੀ ਆਪਣੇ ਚਰਨਾਂ ਦੀ ਚੋਹ ਨਾਲ ਪ੍ਰਦਾਨ ਕਰ ਦਿੱਤੀ।
ਹਾਂਜੀ,
ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਚੱਲ
ਪਏ, ਮਗ ਬੋਲਿਓ ਮਰਦਾਨਾ।
ਚੱਲਦਿਆਂ ਚੱਲਦਿਆਂ ਸਾਧ ਸੰਗਤ ਜੀ ਰਸਤੇ ਚ ਭਾਈ ਮਰਦਾਨਾ ਬੋਲ ਪਿਆ,
ਪ੍ਰਭ ਚੋ ਖਤਾ ਹਮਾਰੀ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਜਿਹੜੀ ਗਲਤੀ ਉਹ ਮੁਆਫ ਕਰ ਦਿਓ।
ਮੈਨੇ ਮਹਿਮਾ ਲਖੀ ਤੁਮਾਰੀ,
ਮੈਂ ਸੱਚੇ ਪਾਤਸ਼ਾਹ ਆਪ ਜੀ ਦੀ ਮਹਿਮਾ ਨਹੀਂ ਸਮਝ ਸਕਿਆ।
ਸਨਮੁਖ ਬਚਨ ਕਹਿਤ ਨਿਤ ਰਹਿਤਾ,
ਮੈਂ ਤੁਹਾਡੇ ਸਾਹਮਣੇ ਗੱਲਾਂ ਬਾਤਾਂ ਜਿਹੜੀਆਂ ਕਹਿ ਦਿੰਦਾ ਆਪਣੇ ਮਨ ਵਿੱਚ ਆਈਆਂ ਹੋਈਆਂ।
ਆਦਰ ਰੱਖਣ ਵਿਦਨੇ ਲੈਤਾ,
ਤੁਹਾਡਾ ਜਿਹੜਾ ਪੂਰਾ ਸਤਿਕਾਰ ਰੱਖਣਾ ਹੈ ਤੇ ਉਹਦੀ ਵਿਧੀ ਢੰਗ ਨੀ ਮੈਂ ਜਾਣਦਾ।
ਇਸ ਬਦਨ ਤੇ ਬਚਨ ਵਿਚਾਰੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਦੀ ਗੱਲ ਸੁਣ ਕੇ ਹੱਸ ਪਏ ਤੇ ਮੁੱਖੋਂ ਇਸ ਤਰ੍ਹਾਂ ਕਹਿਣ ਲੱਗੇ,
ਗੁਰੂ ਬਖਸ਼ੇ ਗੁਨਹ ਤੁਮਾਰੇ,
ਕਹਿੰਦੇ ਮਰਦਾਨਿਆਂ ਤੇਰੇ ਗੁਨਾਹ ਤਾਂ ਪਹਿਲਾਂ ਹੀ ਬਖਸ਼ ਦਿੱਤੇ, ਤਾਂ ਹੀ ਤੈਨੂੰ ਨਾਲ ਲੈ ਕੇ ਤੁਰੇ ਸੀ।
ਅੱਛੇ ਤੇ ਆਪਣੇ ਸੰਗ ਲੀਨੋ,
ਤੇ ਪਹਿਲਾਂ ਤੇਰੇ ਗੁਨਾਹ ਬਖਸ਼ ਕੇ ਤੇ ਪਿੱਛੋਂ ਤੈਨੂੰ ਆਪਣਾ ਸਾਥੀ ਬਣਾਇਆ ਤੇ ਨਾਲ ਲੈ ਕੇ ਤੁਰੇ ਹਾਂ।
ਸੰਸਾਰ ਤੋਂ ਉਰ ਮੈਂ ਕੀਨੋ,
ਤੇ ਤੂੰ ਆਪਣੇ ਮਨ ਦੇ ਚ ਜਿਹੜਾ ਸੰਸਾ ਹੈ ਕਿਉਂ ਕੀਤਾ।
ਨੂਰਾ ਬਿਕਸੋ ਮਰਦਾਨਾ ਤਬ ਹੈ,
ਗੁਰੂ ਨਾਨਕ ਸਾਹਿਬ ਦੀ ਕਿਰਪਾ ਵਾਲੇ ਬਚਨ ਸੁਣ ਕੇ ਮਰਦਾਨਾ ਬਹੁਤ ਹੱਸ ਪਿਆ।
ਸਿੰਧ ਪਰ ਜਾਏ,
ਸਮੁੰਦਰ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਜਾ ਰਹੇ ਨੇ,
ਖੁਦਾਏ ਮੈਂ ਭੇਜਣਾ ਹੈ।
ਸੱਚੇ ਪਾਤਸ਼ਾਹ ਤੁਹਾਡੇ ਤੇ ਖੁਦਾ ਦੇ ਚ ਕੋਈ ਫਰਕ ਨਹੀਂ ਦਿਸਦਾ।
ਬਚਨ ਲਾਏ,
ਭਾਈ ਮਰਦਾਨੇ ਨੇ ਬਚਨ ਉਚਾਰਨ ਕੀਤੇ,
ਸਿਰ ਗੁਰੂ ਕਹੇ ਨਾ ਬਚਨ ਅਲਾਵੋ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਹੁਣ ਬਹੁਤੀਆਂ ਗੱਲਾਂ ਨਾ ਕਰ,
ਦੂਸ਼ਣ ਮਮ ਪੁਛਤਾਵੇ ਆਵੋ।
ਬਸ ਚੁੱਪ ਕੀਤਾ ਹੋਇਆ ਸਾਡੇ ਪਿੱਛੇ ਪਿੱਛੇ ਚੱਲਿਆ।
ਹੇ ਪ੍ਰਭੂ ਡਰੀ ਕਾਕੋ ਅਬ ਮੋਹੀ,
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਤੇ ਹੁਣ ਮੈਨੂੰ ਕਾਹਦਾ ਡਰ ਹੈ,
ਮੇਰੋ ਸੰਗ ਸਦਾ ਜਾ ਹੋਈ,
ਜਦੋਂ ਤੁਹਾਡਾ ਸਾਥ ਹੀ ਹਮੇਸ਼ਾ ਸਾਡੇ ਨਾਲ ਹੈ ਤੇ ਤੁਹਾਡੇ ਹੁੰਦਿਆਂ ਹੁਣ ਕਾਹਦਾ ਮੈਨੂੰ ਡਰ ਹੈ।
ਗੌਰੋ ਪੰਥ ਪਏ ਗਦਦਾਏ,
ਸਤਸੰਗ ਜੀ ਫੇਰ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ,
ਅਗਰਜ ਆਵਤ ਵੱਡੀ ਬਲਾਏ,
ਕਹਿੰਦੇ ਮਰਦਾਨਿਆਂ ਸਾਹਮਣੇ ਦੇਖ ਅੱਗੇ ਬਹੁਤ ਵੱਡੀ ਬਲਾ ਆ ਰਹੀ ਭਿਆਨਕ,
ਰੂਪ ਭਿਆਨਕ ਦੇ ਵਸੇਖੀ,
ਇਹਦਾ ਬੜਾ ਭਿਆਨਕ ਡਰਾਉਣਾ ਰੂਪ ਹੈ ਤੇ ਇਸ ਦੀ ਦੇਹ ਵੀ ਬਹੁਤ ਵੱਡੀ ਹੈ।
ਨਰ ਪਾਵੇ ਜਨ ਅੰਗਨ ਦੇਖੀ,
ਜਿਸ ਦੇ ਅੰਗਾਂ ਨੂੰ ਦੇਖ ਕੇ ਤੇ ਬਹੁਤ ਹੀ ਡਰ ਲੱਗੇਗਾ, ਤੈਨੂੰ ਡਰ ਪ੍ਰਾਪਤ ਹੋਵੇਗਾ।
ਬੋਲੋ ਭੈ ਧਰ ਕੇ ਮਰਦਾਨਾ,
ਸਤਸੰਗ ਜੀ ਡਰ ਧਾਰ ਕੇ ਭਾਈ ਮਰਦਾਨਾ ਬੋਲਿਆ,
ਕਿਉਂ ਅਬ ਅਗਰ ਜੀ ਕਰੋ ਪਿਆਨਾ।
ਕਹਿੰਦਾ ਸੱਚੇ ਪਾਤਸ਼ਾਹ ਤੇ ਜੇ ਮੋਹਰੇ ਬਲਾ ਆ ਰਹੀ ਐਡੀ ਵੱਡੀ ਤੇ ਫੇਰ ਤੁਸੀਂ ਅੱਗੇ ਨੂੰ ਕਿਉਂ ਚੱਲਦੇ ਹੋ,
ਪੂਰਨ ਹਟ ਕਰ ਚਲੋ ਪਿਛਾਰੀ,
ਤੇ ਤੁਸੀਂ ਤੋਰਨ ਛੇਤੀ ਦੇ ਨਾਲ ਤੇ ਹਟ ਕੇ ਪਿੱਛੇ ਨੂੰ ਚੱਲਣਾ ਕਰੋ।
ਰਾਖੋ ਇਸਤੇ ਦੇ ਹਮਾਰੀ,
ਇਸ ਵਾਸਤੇ ਮੇਰੀ ਦੇਹ ਜਿਹੜੀ ਹੈ ਤੇ ਇਸ ਦੀ ਰੱਖਿਆ ਕਰੋ ਇਹ ਬਲਾ ਦੇ ਪਾਸੋਂ।
ਇੱਕ ਪੈ ਆਤਰੀ ਕਿਰਪਾ ਨਿਧਾਨਾ,
ਕਿਰਪਾ ਦੇ ਖਜ਼ਾਨੇ ਨੇ ਸਾਧ ਸੰਗਤ ਜੀ ਭੈ ਦੇ ਅਧੀਨ ਹੋਇਆ ਹੋਇਆ ਮਰਦਾਨੇ ਨੂੰ ਵੇਖ ਕੇ
ਗਾਵਤ ਮੁਖ ਬਚਨ ਬਖਾਨਾ,
ਤੇ ਹੱਸਦਿਆਂ ਹੋਇਆਂ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ,
ਭਾਗੇ ਤੇ ਅਬ ਜਾਏ ਨਾ ਦੇਈ।
ਕਹਿਣ ਲੱਗੇ ਮਰਦਾਨਿਆਂ ਤੇ ਜੇ ਤੂੰ ਭੱਜ ਵੀ ਪਿਆ ਤੇ ਭੱਜੇ ਤੇ ਵੀ ਇਸ ਬਲਾ ਨੇ ਤੈਨੂੰ ਜਾਣ ਨਹੀਂ ਦੇਣਾ। ਔਰ ਭੱਜ ਕੇ ਤੇ ਤੇਰੇ ਕੋਲ ਹੋ ਕੇ ਤੈਨੂੰ ਇਹ ਫੜ ਲਵੇਗੀ।
ਗੋਰਾ ਜਾਂਦੇ ਆਗੇ ਹੀ ਚਲੋ,
ਤੇ ਜਾਂਦੇ ਇਸ ਕਰਕੇ ਮਰਦਾਨੇ ਤੇ ਅੱਗੇ ਹੀ ਚੱਲਣਾ ਕਰੋ।
ਭਲੀ ਕਰੇ ਕਰਤਾਰੀ,
ਤੇ ਕਰਤਾਰ ਵਾਹਿਗੁਰੂ ਪਰਮੇਸ਼ਰ ਭਲੀ ਕਰੇਗਾ।
ਕਾਲੀ ਸਨਮੁਖੀ ਆਵਤ ਭਈ,
ਇੰਨੇ ਜਨ ਨੂੰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਬਚਨ ਕਹਿੰਦਿਆਂ ਤੇ ਜਿਹੜੀ ਕਲਾ ਸੀ, ਕਲਾ ਨਾਰਦ ਦੇ ਘਰ ਵਾਲੀ ਇਸਤਰੀ ਨੂੰ ਕਹਿੰਦੇ ਆ, ਇਸ ਵਾਸਤੇ ਸਾਹਮਣੇ ਆਵੇ
ਜਾਹੇ ਵੇਖ ਬਿਕਰਾਰੀ,
ਜਿਸਦਾ ਜਿਹੜਾ ਭੇਖ ਹੈ ਲਿਬਾਸ ਬਹੁਤ ਹੀ ਭਿਆਨਕ ਹੈ।
ਚੌਪੀ ਮੇਚਕ ਵਰਨ ਅਰਨ ਚਾਖੀ ਜਾ ਕੇ,
ਸਤਸੰਗ ਜੀ ਜਿਸ ਦੇ ਕੇਸ ਕਾਲੇ ਨੇ ਤੇ ਲਾਲ ਅੱਖਾਂ ਹਨ,
ਦੀਰਘ ਦਾਂਤ ਭਿਆਨਕ ਤਾਂ ਕੇ,
ਲੰਮੇ ਲੰਮੇ ਦੰਦ ਹੁੱਡਾਂ ਨੇ ਇਸ ਦੀਆਂ ਭਿਆਨਕ,
ਆਦੀ ਨਰਨ ਜੈ ਗਰੀਵਾ ਡਾਰੀ,
ਆਦਮੀਆਂ ਦੀਆਂ ਆਂਦਰਾਂ ਦੀ ਸਤਸੰਗ ਜੀ ਤੇ ਆਂਦਰਾਂ ਜਿਹੜੀਆਂ ਉਹ ਗਲਦੇ ਚ ਪਾਈਆਂ ਹੋਈਆਂ ਮਾਲਾ ਬਣਾ ਕੇ,
ਨਰਮੇ ਰਗਤੀ ਕਪਾਲੀ ਧਾਰੀ,
ਤੇ ਹੱਥ ਦੇ ਚ ਸਤਸੰਗ ਜੀ ਤੇ ਖੂਨ ਵਾਲਾ ਇੱਕ ਖੱਪਰ ਫੜਿਆ ਹੋਇਆ ਹੈ,
ਲੋਹਿਤ ਬਾਲੀ ਜੁ ਛੁੱਟੇ ਜਿਸ ਪੀਠਾ,
ਲੋਹਿਤ ਭੂਰੇ ਰੰਗ ਰੰਗ ਦੇ ਬਾਲ ਜਿਹੜੇ ਤੇ ਸਾਧ ਸੰਗ ਜੀ ਖਿਲਰੇ ਹੋਏ ਦੀ ਕੰਡ ਤੱਕ ਪਿੱਛੇ ਨੂੰ
ਸੰਪਾਤ ਸੁਰੀ ਅਸੁਰ ਹੈ ਦੀਠਾ।
ਇਸ ਵਾਸਤੇ ਦੇਵਤੇ ਤੇ ਦੈਂਤਾਂ ਨੂੰ ਵੇਖ ਕੇ ਵੀ ਸਾਧ ਸੰਗ ਜੀ ਕਾਂਬਾ ਚੜ ਜਾਂਦਾ ਤੇ ਐਨ ਕੰਬਣੀ ਪਾ ਦਿੰਦੀ ਹੈ।
ਬਦਲ ਪਸਾਰੇ ਸਾਂਭ ਆਈ
ਤੇ ਆਪਣਾ ਮੁੱਖ ਅੱਡਿਆ ਹੋਇਆ ਤੇ ਸਾਹਮਣੇ ਆ ਗਈ ਹੈ।
ਸ੍ਰੀ ਜਗ ਸਾਈ
ਜਦੋਂ ਸਾਧ ਸੰਗ ਜੀ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਕਲਾ ਨੂੰ ਵੇਖਿਆ
ਡੰਡਾ ਪੁਨ ਜਨ ਮੈਂ ਦੇਖਾ।
ਇੱਕ ਸਾਧ ਸੰਗ ਜੀ ਡੰਡਾ ਜਿਹੜਾ ਸੀ ਪਾਣੀ ਦੇ ਉੱਤੇ ਤਰ ਰਿਹਾ ਸੀ ਤੇ ਸਤਿਗੁਰੂ ਮਹਾਰਾਜ ਜੀ ਨੇ ਵੇਖ ਕੇ
ਨਿਜਹਾਤ ਵਸੇਖਾ
ਤੇ ਬੜਾ ਵੱਡਾ ਡੰਡਾ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਪਕੜ ਲਿਆ।
ਪੂਰਨ ਦੌਰੀ ਜਲਤ ਗਿਆ।
ਜਦੋਂ ਸਾਧ ਸੰਗ ਜੀ ਛੇਤੀ ਦੌੜ ਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆਏ
ਡੰਡਾ ਮੁਖਦੀਨ ਚਲਾਈ
ਤੇ ਉਹ ਜਿਹੜਾ ਡੰਡਾ ਸੀ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਹੱਥੋਂ ਚਲਾ ਦਿੱਤਾ ਤੇ ਇਹਦੇ ਹਲਕ ਦੇ ਜਾ ਕੇ ਲੱਗਾ ਗਲ ਦੇ ਵਿੱਚ।
ਬਲ ਕਰ ਕਹਿਣ ਲੱਗੀ ਨਿਜ ਹੱਥਾ।
ਬਲ ਦੇ ਨਾਲ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਦਾ ਡੰਡਾ ਜਿਹੜਾ ਸੀ ਚਲਾਇਆ ਹੋਇਆ ਤੇ ਆਪਣੇ ਹੱਥ ਨਾਲ ਇਹ ਫੜਨ ਲੱਗੇ।
ਨਸ਼ੂ ਨਾ ਚੱਲਿਓ ਬਸ ਤੇ ਕੇ ਸਾਥਾ।
ਕੋਈ ਵੀ ਸਾਧ ਸੰਗ ਜੀ ਇਸ ਦੀ ਬਾਹ ਪੇਸ਼ ਜ਼ੋਰ ਨਹੀਂ ਚੱਲਣਾ ਕੀਤਾ।
ਜਗਦਾ ਅੰਤਰੀ ਦੁਖਤੀ ਪੁਕਾਰੀ।
ਇਸ ਵੇਲੇ ਸਾਧ ਸੰਗ ਜੀ ਅੰਦਰ ਚਲ ਗਿਆ, ਇਸ ਦੇ ਹਲਕ ਦੇ ਜਾ ਕੇ ਲੱਗਿਆ ਤੇ ਬਹੁਤ ਹੀ ਦੁਖੀ ਹੋਈ ਤੇ ਪੁਕਾਰਨ ਲੱਗ ਗਈ ਉੱਚੀ ਉੱਚੀ ਦੁੱਖ ਦੇ ਨਾਲ।
ਪੀੜਤ ਹੈ ਲੋਚਨ ਅੰਸ਼ਧਾਰੀ।
ਬੜੀ ਪੀੜਤ ਦੁਖੀ ਹੋ ਕੇ ਤੇ ਨੇਤਰਾਂ ਤੋਂ ਪਾਣੀ ਦੇ ਹੰਝੂ ਛੱਡਣ ਲੱਗ ਪਏ।
ਪੁਰਨਾਰਦੀ ਮਨ ਬੇਨਕਾਰੀ।
ਫਿਰ ਸਾਧ ਸੰਗ ਜੀ ਇੰਨੇ ਚਿਰ ਨੂੰ ਨਾਰਦ ਮੁਨੀ ਆ ਗਿਆ ਤੇ ਉਸਨੇ ਆਪਣੇ ਹੱਥ ਵਿੱਚ ਵੀਨਾ ਫੜ ਕੇ ਸਾਧ ਸੰਗ ਜੀ ਫਿਰ ਇੰਨੇ ਚਿਰ ਨੂੰ ਨਾਰਦ ਮੁਨੀ ਆ ਪ੍ਰਗਟ ਹੋਇਆ ਤੇ ਹੱਥ ਵਿੱਚ ਵੀਨਾ ਫੜੀ ਹੋਈ ਹੈ।
ਪ੍ਰੇਮ ਭਗਤ ਮੈਂ ਲੀਨਾ।
ਪ੍ਰੇਮਾ ਭਗਤੀ ਦੇ ਅੰਦਰ ਲੀਨ ਹੋਇਆ ਹੋਇਆ
ਸਤਿਗੁਰ ਕਰਤਾਰ ਕੇ
ਕਰਤਾਰ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਿਹਾ ਹੈ।
ਦਰਸ਼ਗੁਰ ਕੀ ਨਾ
ਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ। ਨਾਰਦ ਮੁਨੀ
ਨੇ ਬੰਦੇ ਸੀਸ ਨਵਾਈ
ਦੋਹਾਂ ਤਰਫਾਂ ਤੋਂ ਸਾਧ ਸੰਗ ਜੀ ਇੱਕ ਦੂਜੇ ਦਾ ਸਤਿਕਾਰ ਕੀਤਾ, ਸਿਰ ਨਵਾਇਆ ਹੈ।
ਕਾਲੀ ਕੋ ਦੀਨ ਛੁਟਾਈ।
ਨਾਰਦ ਮੁਨੀ ਨੇ ਗੁਰੂ ਨਾਨਕ ਸਾਹਿਬ ਦੇ ਪਾਸ ਬੇਨਤੀ ਕਰਕੇ ਆਪਣੀ ਇਸਤਰੀ ਕਲਾ ਨੂੰ ਸਾਧ ਸੰਗ ਜੀ ਛੁਡਾ ਦਿੱਤਾ।
ਔਰ ਬਲੋਕਣ ਲੱਗੋ ਸਰੂਪਾ।
ਫਿਰ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਵੱਲ ਨੂੰ ਵੇਖਣ ਲੱਗ ਪਿਆ।
ਮਨੀਸੋ ਸ਼ਾਬੂ ਜਾਣੇ ਸੁਦਾ ਅਨੁਪਾ।
ਬੜੀ ਸੁੰਦਰ ਸਤਿਗੁਰੂ ਮਹਾਰਾਜ ਜੀ ਦੀ ਸੋਭਾ ਬਣ ਰਹੀ ਕਿ ਮਾਨੋ ਅੰਮ੍ਰਿਤ ਹੀ ਹੈ ਬੜਾ ਭਾਰੇ।
ਪੀਤ ਨਾ ਤ੍ਰਿਪਤ ਲੋਚਨ ਡੋਨੇ।
ਸਤਿਗੁਰਾਂ ਦੇ ਦਰਸ਼ਨਾਂ ਰੂਪੀ ਅੰਮ੍ਰਿਤ ਨੂੰ ਪੀਂਦਾ ਹੋਇਆ ਤੇ ਨੇਤਰਾਂ ਦੇ ਡੋਨਿਆਂ ਨਾਲ ਇਹ ਤ੍ਰਿਪਤ ਨਹੀਂ ਹੁੰਦੇ।
ਵਰਨਣ ਲਗਾ ਸੁਜਾਸੀ ਬਾਤੀ ਲੋਨੇ।
ਸੁੰਦਰ ਵਚਨਾਂ ਦੇ ਅੰਦਰ ਨਾਰਦ ਮੁਨੀ ਗੁਰੂ ਨਾਨਕ ਸਾਹਿਬ ਦੇ ਸ੍ਰੇਸ਼ਟ ਜਸ ਦਾ ਵਰਣਨ ਕਰਨ ਲੱਗਾ।
ਆਦ ਦੁਆਦ ਸੀ ਵਾਕੀ ਬਖਾਨੇ।
ਕਹਿੰਦੇ ਸੱਚੇ ਪਾਤਸ਼ਾਹ ਤੇ ਤੁਸੀਂ ਆਦ ਮੁੰਡ ਵਿੱਚ ਤੇ ਦੁਆਦਸ ਬਾਰਾਂ ਵਾਕ ਜਿਹੜੇ ਸੀ ਉਚਾਰਨ ਕੀਤੇ ਸਨ।
ਬ੍ਰਹਮਾ ਪ੍ਰਤੀ ਰੂਪ ਪਛਾਣੇ।
ਬ੍ਰਹਮਾ ਦੇ ਤਾਂ ਉਪਦੇਸ਼ ਦਿੱਤਾ ਸੀ ਕਿ ਆਪਣੇ ਆਤਮਾ ਸਰੂਪ ਦੀ ਪਛਾਣ ਕਰ ਲਵੇ। ਅਧਿਆਤਮ ਪ੍ਰਕਾਸ਼ ਵਿੱਚ ਆਉਂਦੇ ਨੇ ਅਚਲ ਅਖਰੇ ਅਵਨਾਸੀ ਕੁਟਸਥ ਸਤ ਚੇਤਨ ਆਨੰਦ। ਇਸ ਤਰ੍ਹਾਂ ਸਾਧ ਸੰਗ ਜੀ ਵਾਹਿਗੁਰੂ ਸੰਬੰਧੀ ਇਹ ਵਿਸ਼ੇਸ਼ਣ ਆਉਂਦੇ ਨੇ ਤੇ ਜਾ ਚਾਰ ਵਾਕ ਜਿਹੜੇ ਨੇ ਉਹਨਾਂ ਦੇ ਤਿੰਨ ਤਿੰਨ ਰੂਪ ਬਣਾਏ ਨੇ ਤੇ ਤਤਵੰਗ ਮਸੀ ਐਂਗ ਆਤਮ ਬ੍ਰਹਮ ਪ੍ਰਗਿਆਨਮਾ ਆਨੰਦ ਤੇ ਇਸ ਤਰ੍ਹਾਂ ਦੇ ਸਾਧ ਸੰਗ ਜੀ ਇਹ ਚਾਰ ਵੇਦਾਂ ਦੇ ਜਿਹੜੇ ਇਹਨਾਂ ਨੂੰ ਮਹਾਂਵਾਕ ਉਚਾਰਨ ਕੀਤਾ ਗਿਆ ਹੈ ਤੇ ਇਸ ਵਾਸਤੇ ਅਹੰ ਬ੍ਰਹਮ ਅਸਮੀ ਐਂਗ ਆਤਮ ਬ੍ਰਹਮ ਪ੍ਰਗਿਆਨਮਾ ਆਨੰਦ ਤੇ ਇਸੇ ਤਰ੍ਹਾਂ ਤਤਵੰਗ ਮਸੀ ਇਹਨਾਂ ਦੇ ਤਿੰਨ ਤਿੰਨ ਰੂਪ ਹਨ ਤੇ ਤਤ ਤਵੰਗ ਅਸੀ। ਤਤ ਕਹਿੰਦੇ ਈਸ਼ਵਰ ਨੂੰ, ਤਵੰਗ ਜੀਵ ਨੂੰ ਕਹਿੰਦੇ, ਅਸੀਂ ਜਿਹੜਾ ਸ਼ੁੱਧ ਬ੍ਰਹਮ ਦੋਹਾਂ ਦੇ ਵਿੱਚ ਹੈ ਤੇ ਇਸੇ ਤਰ੍ਹਾਂ ਸਾਧ ਸੰਗ ਜੀ ਅਹੰ ਬ੍ਰਹਮ ਅਸਮੀ ਤੇ ਮੇਰਾ ਆਤਮਾ ਹੀ ਬ੍ਰਹਮ ਰੂਪ ਹੈ। ਇਸੇ ਤਰ੍ਹਾਂ ਪ੍ਰਗਿਆਨਮਾ ਆਨੰਦ ਜੋ ਪ੍ਰਗਿਆ ਜੀਵ ਹੈ ਬੁੱਧੀ ਦੇ ਸਮੇਤ ਤੇ ਉਹੀ ਜੀਵਾਤਮਾ ਹੀ ਆਤਮਾਨੰਦ ਸਰੂਪ ਹੈ, ਪਰਮਾਨੰਦ ਸਰੂਪ ਹੈ। ਇਸ ਤਰ੍ਹਾਂ ਐਂ ਆਤਮ ਬ੍ਰਹਮ ਤੇ ਇਸ ਵਾਸਤੇ ਆਤਮਾ ਹੀ ਐਂ ਇਹ ਜੋ ਆਤਮਾ ਹੀ ਬ੍ਰਹਮ ਰੂਪ ਹੈ। ਇਸ ਤਰ੍ਹਾਂ ਇਹਦੇ ਤਿੰਨ ਤਿੰਨ ਰੂਪ ਨੇ ਚੌਹਾਂ ਦੇ, ਇਉਂ ਬਾਰਾਂ ਰੂਪ ਸਾਧ ਸੰਗਤ ਜੀ ਤੇ ਇਸ ਤਰ੍ਹਾਂ ਇਹਨਾਂ ਦੇ ਬਣ ਗਏ ਨੇ ਤੇ ਪਹਿਲੇ ਤੁਸਾਂ ਬ੍ਰਹਮਾ ਨੂੰ ਇਹ ਦੁਆਦਸ਼ ਵਾਕ ਕਹੇ ਸੀ ਬਾਰਾਂ ਤਾਂ ਕਿ ਬ੍ਰਹਮਾ ਜਿਹੜਾ ਆਪਣੇ ਸਰੂਪ ਨੂੰ ਪਛਾਣ ਲਵੇ।
ਬ੍ਰਹਮਾ ਪ੍ਰਤੀ ਰੂਪ ਉਸ ਨੂੰ ਪਛਾਣੇ
ਤੇ ਬ੍ਰਹਮਾ ਆਪਣੇ ਸਰੂਪ ਦੇ ਤਾਂ ਪਛਾਣ ਲਵੇ
ਕਹਿੰਦੇ ਵਿਦਪੁਨਾ ਵੇਦ ਵਿਚਾਰੇ
ਕਹਿੰਦੇ ਆਪ ਨੂੰ ਤੇ ਫਿਰ ਪਛਾਣ ਕੇ ਕਹਿੰਦੇ ਆਪਣੇ ਆਪੇ ਨੂੰ ਉਸਨੇ ਉਹਨਾਂ ਵਾਕਾਂ ਤੋਂ ਬ੍ਰਹਮਾ ਨੇ ਫਿਰ ਵੇਦ ਉਚਾਰਨ ਕੀਤੇ
ਸਤਿਯੁਗ ਧਰਮ ਕੀਨ ਪ੍ਰਤ ਪਾਰੇ
ਤੇ ਸਤਿਯੁਗ ਦੇ ਅੰਦਰ ਜਿਹੜੀ ਧਰਮ ਦੀ ਪਾਲਣਾ ਸੀ ਇਸ ਢੰਗ ਦੇ ਨਾਲ ਕੀਤੀ
ਨਾਮੇ ਸੰਗ ਜੋਗੀ ਉਪਦੇਸ਼ਾ
ਤੇ ਨਾਮ ਦੇ ਨਾਲ ਤੇ ਇਸ ਵਾਸਤੇ ਯੋਗ ਕਰਨ ਦਾ ਉਪਦੇਸ਼ ਜਿਹੜਾ ਸੀ ਦੇਣਾ ਕੀਤਾ
ਕਦੇ ਕਲੇਸ਼ਾ
ਜਿਹਨਾਂ ਨੇ ਨਾਮ ਜਪਦਿਆਂ ਤੇ ਪ੍ਰਾਣਾਯਾਮ ਕਰਦਿਆਂ ਤੇ ਇਸ ਤਰ੍ਹਾਂ ਕੀਤਾ ਤੇ ਉਹਨਾਂ ਦੇ ਸਿਮਰਨ ਕਰਦਿਆਂ ਪੁਰਸ਼ਾਂ ਦੇ ਕਲੇਸ਼ ਜਿਹੜੇ ਸੀ ਕੱਟੇ ਗਏ
ਨਰਨਕੀ ਅਲਪ ਮਨੀਖਾ
ਤੇ ਬਹੁਤ ਸਾਰੇ ਲੋਕਾਂ ਦੀ ਵੇਖਿਆ ਕਿ ਬਹੁਤ ਤੁਛ ਬੁੱਧੀ ਹੈ ਮੰਦ ਬੁੱਧੀ ਛੋਟੀ ਬੁੱਧੀ ਹੈ
ਜਿਹਨੇ ਦੇਖਦੀ ਨੀ ਆ ਸਿੱਖਾ
ਉਹਨਾਂ ਨੂੰ ਦੇਖ ਕੇ ਤੇ ਐਸੀ ਸਿੱਖਿਆ ਜਿਹੜੀ ਸੀ ਆਪ ਜੀ ਨੇ ਦੇਣਾ ਕੀਤੀ
ਮਨਕੂਬਤ ਕੇ ਹਵੇ ਘਰ ਦੁਆਰਾ
ਜਿਹੜਾ ਮਨੂ ਰਾਜਾ ਹੈ ਤੇ ਇਸ ਦੇ ਕਹਿੰਦੇ ਦੁਆਰਾ ਹੋ ਕੇ
ਸੁਭ ਸਿਮਰਤੀ ਕੋ ਕੀ ਨੀ ਉਚਾਰਾ
ਤੇ ਫਿਰ ਜਿਹੜੀਆਂ ਸਭ 27 ਸ੍ਰੇਸ਼ਟ ਸਿਮਰਤੀਆਂ ਸੀ ਉਚਾਰੀਆਂ ਜਿਹੜੀਆਂ ਵੇਦ ਦੇ ਅਰਥ ਨੂੰ ਜਣਾਉਣ ਵਾਲੀਆਂ ਸਨ
ਸਿਮਰ ਨਾਮ ਜਗ ਕੋ ਕਰਨਾ
ਤੇ ਔਰ ਉਹਦੇ ਵਿੱਚ ਸਿਮਰਨ ਨਾਮ ਦਾ ਸਿਮਰਨ ਤੇ ਨਾਲ ਜਿਹੜੇ ਜਗ ਸੀ ਨਾ ਵੀ ਜਗ ਵੀ ਕਰਨਾ ਹੈ ਜਗ ਜਿਹੜੇ ਸੀ ਨਾਲ ਲਾ ਦਿੱਤੇ
ਤ੍ਰੇਤੇ ਯੁਗ ਮੈਂ ਨੀਕੇ ਧਰਮਾ
ਤ੍ਰੇਤੇ ਯੁਗ ਦੇ ਅੰਦਰ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਅੱਛਾ ਜਿਹੜਾ ਧਰਮ ਸੀ ਉਹਨੂੰ ਪ੍ਰਗਟ ਕੀਤਾ
ਤਾਂ ਹੀ ਕਰਬਾ ਕੀ ਗਤ ਗਿਨੀ
ਇਸ ਢੰਗ ਦੇ ਨਾਲ ਇਹਦੇ ਕਰਕੇ ਤੇ ਬਹੁਤਿਆਂ ਦੀ ਕਲਿਆਣ ਕਰ ਦਿੱਤੇ
ਧਰਮ ਰੀਤ ਪ੍ਰਤਪਾਰ ਪ੍ਰਵੀਨੀ
ਇਸ ਤਰ੍ਹਾਂ ਕਹਿੰਦੇ ਆਪ ਜੀ ਨੇ ਤੇ ਧਰਮ ਦੀ ਰੀਤੀ ਦਾ ਪਾਲਣਾ ਕੀਤਾ
ਹੁਣ ਤਾਂ ਤੇ ਮਦ ਮੰਦੀ ਪਮਾਨਾ
ਤੇ ਫਿਰ ਕਹਿੰਦੇ ਉਹਨਾਂ ਨਾਲੋਂ ਵੀ ਬਹੁਤ ਸਾਰੇ ਛੋਟੀ ਬੁੱਧੀ ਵਾਲੇ ਵੇਖ ਕੇ ਲੋਕਾਂ ਨੂੰ ਹੋਰ ਛੋਟੀ ਬੁੱਧੀ ਵਾਲੇ ਹੋ ਗਏ
ਜਿਹਨੇ ਦੇਖ ਤੁਮਾਂ ਕੀ ਇਹ ਪੁਰਾਣਾ
ਉਹਨਾਂ ਨੂੰ ਵੇਖ ਕੇ ਤੁਸੀਂ ਜਿਹੜੇ 18 ਪ੍ਰਾਣ ਸੀ ਇਹ ਬਣਾ ਦਿੱਤੇ
ਵਿਆਸ ਰੂਪ ਹੋਏ ਸੁਖਮੇ ਬਖਾਨੇ
ਵਿਆਸ ਰੂਪ ਹੋ ਕੇ ਤੇ ਸੁਖਾਲੇ ਇਹਨਾਂ ਦਾ ਉਚਾਰਨ ਕੀਤਾ ਸਾਖੀਆਂ ਪਾ ਕੇ
ਭਜਨ ਪੂਜਾ ਸੋ ਦਰਗਾਨੇ
ਨਾਮ ਦਾ ਭਜਨ ਤੇ ਨਾਲ ਜਿਹੜੀ ਪੂਜਾ ਸੀ ਵੀ ਪੂਜਾ ਵੀ ਨਾਲ ਕਰਨੀ ਇਹ ਦ੍ਰਿੜ ਕਰਵਾ ਦਿੱਤੇ
ਦੁਆਪਰ ਮੈਂ ਕੀਨ ਉਧਾਰਾ
ਇਸ ਤਰ੍ਹਾਂ ਦੁਆਪਰ ਦੇ ਚ ਉਧਾਰ ਦਾ ਜਿਹੜੇ ਇਹ ਸੀ ਸਾਧਨ ਬਣਾ ਦਿੱਤੇ
ਜਗ ਧਰਮ ਕੀਨੇ ਪ੍ਰਤਪਾਰਾ
ਸੰਸਾਰ ਦੇ ਚ ਇਸ ਧਰਮ ਦੀ ਜਿਹੜੀ ਸੀ ਉਸ ਸਮੇਂ ਪਾਲਣਾ ਕੀਤੀ ਗਈ
ਅਵਕਲ ਕਾਲ ਮਨੀਖਾ ਹੀ ਨੇ
ਮਹਾਰਾਜ ਕਲਯੁਗ ਦੇ ਸਮੇਂ ਦੇ ਵਿੱਚ ਵੇਖਿਆ ਕਿ ਜੀਵ ਚੰਗੀ ਬੁੱਧੀ ਤੋਂ ਬਹੁਤ ਹੀ ਖਾਲੀ ਹਨ
ਲੰਪਟ ਵਿਸ਼ੇ ਪਰਮਾ ਅਪਮਾਨ ਮਲੀਨੇ
ਇਹ ਜਿਹੜੇ ਮੈਲੇ ਅਪਮਾਨ ਪੁਰਸ਼ ਨੇ ਤੇ ਵਿਸ਼ਿਆਂ ਦੇ ਵਿੱਚ ਹੀ ਲੰਪਟ ਫਸੇ ਰਹਿੰਦੇ ਆ
ਕੇਤ ਕਰਕੇ ਸੁੱਠੀ ਬਾਣੀ
ਇਹਨਾਂ ਦੇ ਵਾਸਤੇ ਆਪ ਜੀ ਨੇ ਸੁੰਦਰ ਜਿਹੜੀ ਗੁਰਬਾਣੀ ਉਹ ਉਚਾਰਨ ਕੀਤੀ ਹੈ
ਇੱਕ ਨਾਮ ਉਪਦੇਸ਼ੋ ਪ੍ਰਾਣੀ
ਇੱਕੋ ਹੀ ਨਾਮ ਦਾ ਉਪਦੇਸ਼ ਹੀ ਤੁਸੀਂ ਪ੍ਰਾਣਾਧਾਰੀ ਜੀਵਾਂ ਨੂੰ ਕਲਯੁਗ ਦੇ ਅੰਦਰ ਦਿੱਤਾ ਵੀ ਇਕੱਲਾ ਨਾਮ ਹੀ ਤੁਸੀਂ ਜਪਣਾ ਕਰੋ
ਸਿਮਰੇ ਸਦਾ ਮਿਲੇ ਸਤਸੰਗਾ
ਤੇ ਨਾਮ ਦਾ ਸਿਮਰਨ ਕਰੇ ਤੇ ਹਮੇਸ਼ਾ ਸਤਸੰਗ ਦੇ ਚ ਮਿਲਿਆ ਰਹੇ
ਕਰੋ ਬਹੁਤ ਹੀ ਮਨੁੱਜਨ ਭਰਮ ਭੰਗਾ
ਇਸ ਦਾ ਮਰਾ ਬਹੁਤ ਸਾਰੇ ਮਨੁੱਖਾਂ ਦਾ ਜਿਹੜਾ ਭਰਮ ਹੈ ਤੇ ਉਸ ਨੂੰ ਨਾਸ਼ ਕਰ ਰਹੇ ਹੋ
ਜਗ ਸਾਗਰ ਤੇ ਲਿਓ ਉਬਾਰੀ
ਸੰਸਾਰ ਸਮੁੰਦਰ ਤੋਂ ਉਹਨਾਂ ਦੇ ਤਾਂ ਹੀ ਬਚਾ ਲੈਂਦੇ ਹੋ
ਮਾਨੇ ਨਰ ਜੇ ਰਜਾਏ ਤੁਮਾਰੀ
ਜਿਹੜੇ ਵੀ ਤੁਹਾਡੀ ਪੁਰਸ਼ ਤੇ ਆਗਿਆ ਦੇ ਤਾਂ ਹੀ ਮੰਨ ਲੈਂਦੇ ਨੇ
ਜਦ ਜਦ ਦੇਖੋ ਧਰਮ ਗਲਾਨਾ
ਜਿਸ ਜਿਸ ਵੇਲੇ ਵੀ ਤੁਸੀਂ ਵੇਖਦੇ ਹੋ ਕਿ ਧਰਮ ਤੋਂ ਬਹੁਤ ਲੋਕ ਪਰੇ ਹੋ ਰਹੇ ਨਫ਼ਰਤ ਕਰ ਰਹੇ ਗਲਾਨੀ ਹੋ ਰਹੀ ਹੈ
ਅਵਤਾਰ ਮਹਾਨਾ
ਉਦੋਂ ਆਪਣਾ ਅਵਤਾਰ ਜਿਹੜਾ ਹੈ ਧਾਰ ਕੇ
ਆਪ ਕਰੋ ਤਾਂ ਕੀ ਪ੍ਰਤਪਾਰਾ
ਆਖਿਰ ਉਸ ਦੀ ਪਾਲਣਾ ਕਰਦੇ ਹੋ ਧਰਮ ਦੀ
ਯਾਦ ਰੱਖੋ ਸੁਖਸਾਰਾ
ਇਹ ਜਿਹੜੀ ਸ੍ਰੇਸ਼ਟ ਸੁਖ ਨੂੰ ਦੇਣ ਵਾਲੀ ਸਾਰੀ ਚੰਗੀ ਮਰਜ਼ਾਦਾ ਉਹਦੀ ਆਪ ਰੱਖਿਆ ਕਰਦੇ ਹੋ
ਮੈਂ ਪ੍ਰਸੰਨ ਨਾਰਦ ਮੁਨ ਤਾਈ
ਕਿਉਂ ਪ੍ਰਸੰਨ ਹੋ ਕੇ ਨਾਰਦ ਮੁਨੀ ਦੇ ਤਾਈ
ਮੁੰਡੇ ਮਿਰਦਲ ਗਿਰਾਸ ਸੋ ਗੁਸਾਈ
ਤੇ ਮਿਰਦਲ ਕੋਮਲ ਬਾਣੀ ਮੁਕਤੀ ਦਾਤੇ ਸੰਸਾਰ ਦੀ ਕਲਿਆਣ ਵਾਲੇ ਤੇ ਪ੍ਰਿਥਵੀ ਦੇ ਮਾਲਕ ਸਤਿਗੁਰੂ ਬੋਲੇ
ਸਭ ਮੁਨੀਨ ਇਸਰੀ ਰਿਖ ਦੇਵਾ
ਕਹਿਣ ਲੱਗੇ ਨਾਰਦ ਮੁਨੀ ਜੀ ਤੇ ਤੁਸੀਂ ਇਸ ਵਾਸਤੇ ਸਾਰੇ ਰਿਖੀਆਂ ਦੇਵਤਿਆਂ ਤੇ ਮੁਨੀਆਂ ਦਾ ਤੂੰ ਈਸ਼ਰ ਵੱਡਾ ਹੈ
ਧਨ ਧਨ ਤੁਮ ਉਤਮ ਭੇਵਾ
ਇਸ ਵਾਸਤੇ ਧਨ ਹੈ ਤੂੰ ਧਨ ਹੈ ਤੇ ਇਸ ਵਾਸਤੇ ਉੱਤਮ ਭੇਦ ਤੈਨੂੰ ਇਹ ਪ੍ਰਾਪਤ ਹੈ
ਜੋ ਬੈਰਾਟ ਹੀ ਰੂਪ ਕਰਤਾਰਾ
ਇਸ ਵਾਸਤੇ ਕਹਿੰਦੇ ਜਿਹੜਾ ਕਰਤਾਰ ਵਾਹਿਗੁਰੂ ਪਰਮੇਸ਼ਰ ਦਾ ਤੇ ਬੈਰਾਟ ਸਰੂਪ ਹੈ
ਤੁਮਾਰਾ
ਭਾਵ ਕੀ ਹੈ ਰਿਗਵੇਦ ਦੇ ਅੰਦਰ ਬੈਰਾਟ ਤੋਂ ਮੁਰਾਦ ਹੈ ਉਸ ਵਾਹਿਗੁਰੂ ਦੇ ਸਰੂਪ ਦੀ ਹੈ ਜੋ ਹਜ਼ਾਰਾਂ ਅੱਖਾਂ ਤੇ ਹਜ਼ਾਰਾਂ ਪੈਰਾਂ ਤੇ ਸਿਰਾਂ ਵਾਲਾ ਤੇ ਸਾਰੇ ਤੱਤਵ ਅਤੇ ਬੇਸ਼ਕ ਉਸਦਾ ਇੱਕ ਪੈਰ ਹਨ। ਤੇ ਇਸ ਵਾਸਤੇ ਇਹ ਜਿਹੜਾ ਐਸਾ ਸਰੂਪ ਹੈ ਬੈਰਾਟ ਸਰੂਪ, ਇਸ ਬੈਰਾਟ ਸਰੂਪ ਦਾ ਤੇ ਇਸ ਲਈ ਜਿਹੜਾ ਮਨ ਹੈ, ਮਨ ਨੂੰ ਨਾਰਦ ਮੁਨੀ ਹੈ ਤੇ ਇਸ ਲਈ ਅੱਗੇ ਫਰਮਾਉਂਦੇ ਹਨ
ਸ਼੍ਰੋਮਣ ਪ੍ਰੇਮ ਪ੍ਰਵੀਨਾ,
ਤੇ ਭਗਤਾਂ ਦੇ ਵਿੱਚ ਸ਼੍ਰੋਮਣੀ ਹੈ ਤੇ ਪ੍ਰੇਮ ਦੇ ਵਿੱਚ ਬਹੁਤ ਹੀ ਸਿਆਣਾ ਹੈ।
ਸਮਾਨ ਕੋ ਅਪਰਨਾ ਚੀਨਾ,
ਤੇਰੇ ਸਦਾਰਸੀ ਕੋਈ ਹੋਰ ਨੀਤੀ ਨਾ ਜਾਣਨਾ ਕੀਤਾ,
ਕਰਤਾਰੀ ਸੁਜਾਸੀ ਸਮਨੀਰਾ,
ਤੇ ਜੋ ਕਰਤਾਰ ਵਾਹਿਗੁਰੂ ਪਰਮੇਸ਼ਰ ਦਾ ਸ੍ਰੇਸ਼ਟ ਜਸ ਹੈ ਇਹ ਪਾਣੀ ਵਾਂਗ ਹੈ।
ਦੇਖੋ ਮੀਨ ਕੀਨ ਮਨ ਧੀਰਾ,
ਧੀਰਜ ਮਨ ਹੇ ਧੀਰਜ ਵਾਲੇ ਨਾਰਦ ਮੁਨੀ, ਤੇ ਉਹਦਾ ਤੁਸੀਂ ਆਪਣਾ ਮਨ ਮੀਨ ਮੱਛੀ ਵਾਂਗ ਬਣਾਇਆ ਹੋਇਆ ਵਾਹਿਗੁਰੂ ਪਰਮੇਸ਼ਰ ਦੇ ਜਸ ਰੂਪੀ ਪਾਣੀ ਦਾ।
ਅੱਜ ਪ੍ਰਕਾਰ ਮਿਲੇ ਆਪ ਸਮਾਹੀ,
ਇਸ ਤਰ੍ਹਾਂ ਸਾਧ ਸੰਗ ਜੀ ਆਪੋ ਵਿੱਚ ਹੀ ਮਿਲ ਕੇ ਦੋਹਾਂ ਤਰਫਾਂ ਤੋਂ ਬਹੁਤ ਹੀ ਪ੍ਰੇਮ ਪ੍ਰਗਟ ਹੋਇਆ, ਕੋਈ ਥੋੜਾ ਨਹੀਂ ਹੈ। ਤੇਰੇ ਨਾਰਦ ਮੁਨੀ ਸਾਧ ਸੰਗ ਜੀ ਆਪਣੀ ਘਰ ਵਾਲੀ ਪਤਨੀ ਕਲਾ ਨੂੰ ਲਿਆਉਣਾ ਕੀਤਾ,
ਗੁਰੂ ਭਗਵਤ ਨੇ ਲਾਇਓ
ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਇਸ ਨੂੰ ਪਾ ਕੇ ਤੇ ਇਸ ਤਰ੍ਹਾਂ ਬਚਨ ਆਖਿਆ, ਮਹਾਰਾਜ ਇਸ ਤੋਂ ਭੁੱਲ ਹੋ ਗਈ ਹੈ ਤੇ ਇਹਦੀ ਗਲਤੀ ਮੁਆਫ ਕਰ ਦਿਓ,
ਪਰ ਨਿਜ ਕਰਨਾ ਕੀ ਜਾ,
ਹੁਣ ਇਹਦੇ ਉੱਤੇ ਆਪਣੀ ਮਿਹਰ ਦੀ ਨਿਰਦ੍ਰਿਸ਼ਟੀ ਕਰੋ।
ਬਹੁਤ ਦਿਵਸ ਕੀ ਸ਼ੁਦਾ ਸਤਾਈ,
ਬਹੁਤ ਦਿਨਾਂ ਦੀ ਭੁੱਖ ਜਿਹੜੀ ਇਸ ਨੂੰ ਦੁਖੀ ਕਰ ਰਹੀ ਹੈ,
ਨਾ ਤੁਮਰੀ ਲੱਕ ਨਾ ਸਕਾਈ,
ਆਪ ਜੀ ਦੀ ਮਹਿਮਾ ਨੂੰ ਇਹ ਕਲਾ ਜਾਣ ਨਹੀਂ ਸਕੇ,
ਕੀ ਸੁਣੀ ਦੀਨਤਾ ਜਬ ਹੀ,
ਜਦੋਂ ਸਾਧ ਸੰਗ ਜੀ ਇਸ ਦੀ ਬਹੁਤ ਹੀ ਨਿਮਰਤਾ ਵਾਲੀ ਬੇਨਤੀ ਸੁਣੀ,
ਕਿਰਪਾਲ ਬਾਤੀ ਉਚਰੇ ਤਬ ਹੀ,
ਉਸ ਵੇਲੇ ਕਿਰਪਾਲੂ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ,
ਇਸ ਰੂਪ ਤੇ ਸ਼ਕਮੋ ਧਰਹਾ,
ਗੁਰੂ ਨਾਨਕ ਸਾਹਿਬ ਕਹਿੰਦੇ ਐਸ ਸਰੂਪ ਤੋਂ ਜਿਸ ਵੇਲੇ ਅਸੀਂ ਛੇਵਾਂ ਸਰੂਪ ਮੀਰੀ ਪੀਰ ਦੇ ਮਾਲਕ ਦਾ
ਧਾਰਾਂਗੇ, ਤ੍ਰਿਪਤ ਸੋ ਕਰਹਾ,
ਕਹਿੰਦੇ ਉਸ ਵੇਲੇ ਤੇਰੀ ਕਲਾ ਇਸਤਰੀ ਨੂੰ ਐਨ ਚੰਗੀ ਤਰ੍ਹਾਂ ਤ੍ਰਿਪਤ ਕਰ ਦਿਆਂਗੇ,
ਦਸਮ ਧਰੋਂ ਅਵਤਾਰਾ,
ਤੇ ਜਿਸ ਵੇਲੇ ਅਸੀਂ ਦਸਵਾਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਾਰਾਂਗੇ,
ਤਬ ਕਰੋ ਇੱਕ ਪੰਥ ਕਰਾਰਾ,
ਫਿਰ ਇੱਕ ਬਹੁਤ ਹੀ ਕਰਾਰਾ ਪੰਥ ਜਿਹੜਾ ਖਾਲਸਾ ਤਤ ਖਾਲਸਾ ਅਸੀਂ ਪ੍ਰਗਟ ਕਰਾਂਗੇ,
ਬਹੁਤ ਹੋਏਗੇ ਜਪ ਸੰਗਰਾਮਾ,
ਤੇ ਬੜੇ ਭਾਰੀ ਜੰਗ ਹੋਣਗੇ ਧਰਮ ਦੀ ਖਾਤਰ,
ਪੂਰਨ ਕਾਮਾ,
ਫੇਰੇ ਤਿਰ ਕੇ ਤੇਰੇ ਘਰ ਵਾਲੀ ਕਲਾ ਦੀ ਇੱਛਾ ਜਿਹੜੀ ਪੂਰੀ ਹੋਵੇਗੀ,
ਵਿਦਾ ਕਰੇ ਵਰ ਦੇ ਕਰ ਦੋ,
ਇਸ ਤਰ੍ਹਾਂ ਸਾਧ ਸੰਗ ਜੀ ਦੋਹਾਂ ਨੂੰ ਵਰ ਦੇ ਕੇ ਗੁਰੂ ਨਾਨਕ ਸਾਹਿਬ ਨੇ ਵਿਦਿਆ ਕਰ ਦਿੱਤਾ,
ਇੱਛਾ ਜਿਤ ਸੋ,
ਜਿਸ ਪਾਸੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇੱਛਾ ਸੀ ਉਸ ਪਾਸੇ ਨੂੰ ਚੱਲ ਪਏ,
ਸੁੰਦਰ ਇਹ ਇਤਿਹਾਸ ਦਰਸਾਲਾ,
ਸਾਧ ਸੰਗ ਜੀ ਬੜਾ ਸੁੰਦਰ ਇਹ ਇਤਿਹਾਸ ਜਿਹੜਾ ਹੈ,
ਗੁਰੂ ਅੰਗਦ ਸੁਣੋ ਕਿਰਪਾਲਾ,
ਮਹਾਰਾਜ ਜੀ ਕਿਰਪਾਲੂ ਜੀ ਸੁਣੋ, ਭਾਈ ਬਾਲਾ ਜੀ ਕਹਿ ਰਹੇ ਆ,
ਅਪਰ ਜੇ ਸਿੱਖ ਸਰੋਤਾ ਤੈ ਵੈਸੇ,
ਹੋਰ ਜਿਹੜੇ ਸਿੱਖ ਸਰੋਤੇ ਸਾਧ ਸੰਗ ਜੀ ਬੈਠੇ ਸੀ ਭਾਈ ਬਾਲਾ ਜੀ ਦੇ ਆਸੇ ਪਾਸੇ ਸ੍ਰੀ ਖਡੂਰ ਸਾਹਿਬ ਦੇ ਅੰਦਰ,
ਸੁਣ ਕਰ ਪ੍ਰਸੰਨ ਕਿਉਂ ਤੇ ਐਸੇ,
ਸੁਣ ਕੇ ਸਾਧ ਸੰਗ ਜੀ ਇਹਨਾਂ ਨੇ ਉਹਨਾਂ ਨੇ ਇਸ ਤਰ੍ਹਾਂ ਭਾਈ ਬਾਲਾ ਜੀ ਦੇ ਉੱਤੇ ਸਵਾਲ ਕਰ ਦਿੱਤਾ,
ਨਾਰਦ ਪੁਨ ਉਸਤਤ ਗੁਰਪਾਖੀ,
ਕਹਿੰਦੇ ਨਾਰਦ ਮੁਨੀ ਨੇ ਗੁਰੂ ਨਾਨਕ ਸਾਹਿਬ ਦੀ ਬੜੀ ਉਸਤਤ ਕੀਤੀ, ਤੇ ਚਾਰੇ ਯੁਗਾਂ ਦੇ ਵਿੱਚ ਨਾਮ ਦੀ ਮਹਿਮਾ ਹੀ ਟਿਕਾਉਣਾ ਕੀਤੀ ਭਾਈ ਬਾਲਾ ਜੀ ਉੱਥੇ,
ਤਾਂ ਮੈਂ ਅਰਥ ਲਿਖਾਇਓ ਐਸੇ,
ਕਹਿੰਦੇ ਉਹਦੇ ਵਿੱਚ ਅਰਥ ਜਿਹੜਾ ਇਸ ਤਰ੍ਹਾਂ ਸਮਝ ਆ ਰਿਹਾ ਸੀ,
ਬਿਨਾਂ ਨਾਮ ਕੇ ਮੁਕਤ ਨਾ ਕੈਸੇ,
ਨਾਮ ਤੋਂ ਬਿਨਾਂ ਚਾਰੇ ਯੁਗਾਂ ਦੇ ਅੰਦਰ ਕਿਸੇ ਤਰ੍ਹਾਂ ਵੀ ਮੁਕਤੀ ਨਹੀਂ ਹੋ ਸਕਦੀ,
ਜਗਤ ਦੇਣ ਨਾ ਸਮਰਾਥੀ ਦੂਜਾ,
ਕਰਕੇ ਇਸ ਵਾਸਤੇ ਮੁਕਤੀ ਦੇਣ ਵਾਸਤੇ ਦੂਜਾ ਸਾਧਨ ਸਮਰੱਥੀ ਨਹੀਂ ਸੀ,
ਤਬ ਕਹਿ ਯੋਗ ਜਲ ਪੂਜਾ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੇ ਫਿਰ ਯੋਗ ਜਗ ਤੇ ਪੂਜਾ ਇਹ ਤਿੰਨ ਯੁੱਗਾਂ ਵਿੱਚ ਤਿੰਨ ਸਾਧਨ ਨਾਮ ਦੇ ਨਾਲ ਕਿਉਂ ਲਾਉਣਾ ਕੀਤੇ,
ਰਜੇ ਨਾਮ ਕੇ ਸੰਗਾ,
ਤਿੰਨਾਂ ਯੁੱਗਾਂ ਦੇ ਵਿੱਚ ਨਾਮ ਦੇ ਨਾਲ ਪਹਿਲੇ ਸਤਯੁਗ ਦੇ ਅੰਦਰ ਯੋਗ ਕਿਹਾ ਹੈ ਤੇ ਫਿਰ ਜਗ ਕਿਹਾ ਹੈ ਫਿਰ ਪੂਜਾ ਕਿਹਾ, ਇਹ ਨਾਮ ਦੇ ਨਾਲ ਤਿੰਨ ਸਾਧਨ ਕਿਉਂ ਲਾਏ ਨੇ,
ਦੁਤੀਓ ਉਪਾਇ ਕਹੇ ਸਿਰ ਬੰਗਾ।
ਤੇ ਦੂਜੇ ਉਪਾਅ ਜਿਹੜੇ ਸੀ ਨਾਮ ਦੇ ਨਾਲ ਸਭ ਤਰ੍ਹਾਂ ਕਰਕੇ ਆਖੇ ਨੇ,
ਕਲਮੇ ਕੇਵਲ ਨਾਮ ਬਖਾਨਾ।
ਤੇ ਫਿਰ ਕਲਯੁਗ ਦੇ ਅੰਦਰ ਕੇਵਲ ਕੱਲਾ ਹੀ ਨਾਮ ਕਿਹਾ ਵੀ ਤੁਸੀਂ ਕੱਲਾ ਹੀ ਨਾਮ ਜਪੋ, ਇਹਦੇ ਨਾਲ ਕਿਸੇ ਸਾਧਨ ਦੀ ਲੋੜ ਨਹੀਂ।
ਸਿਮਰਨ ਤੇ ਗਤ ਦੇ ਜਹਾਨਾ,
ਤੇ ਨਾਮ ਦੇ ਸਿਮਰਨ ਦੇ ਨਾਲ ਹੀ ਮੁਕਤੀ ਤੁਹਾਨੂੰ ਸੰਸਾਰ ਤੋਂ ਮਿਲ ਜਾਵੇਗੀ।
ਸ੍ਰੋਤਨ ਕੋਸਲ ਪ੍ਰਸ਼ਨ ਵਿਸਾਲਾ,
ਇਹ ਸਰੋਤਿਆਂ ਦਾ ਸਾਧ ਸੰਗ ਜੀ ਸੁਣਨ ਵਾਲੇ ਪ੍ਰੇਮੀਆਂ ਦਾ ਪ੍ਰਸ਼ਨ ਜਿਹੜਾ ਅਸੀਂ ਸੁਣ ਕੇ ਭਾਈ ਬਾਲਾ ਜੀ ਨੇ
ਉੱਤਰ ਕੈਦ ਭਇਓ ਤਾਂ ਬਾਲਾ,
ਭਾਈ ਬਾਲਾ ਜੀ ਸਾਧ ਸੰਗ ਜੀ ਉਸ ਵੇਲੇ ਸਵਾਲ ਦਾ ਜਵਾਬ ਦੇਣ ਲੱਗੇ ਨੇ।
ਸਿੱਖ ਸਤਿਗੁਰ ਕੇ ਪਿਆਰੇ,
ਕਹਿਣ ਲੱਗਾ ਹੇ ਸਰੋਤੇ ਗੁਰਸਿੱਖੋ, ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਹੋ, ਸੁਣਨਾ ਕਰੋ।
ਜੋ ਮੈਂ ਸੁਣੀ ਸੋ ਕਹੋ ਉਚਾਰੇ,
ਜਿਸ ਤਰ੍ਹਾਂ ਮੈਂ ਇਹ ਕਥਾ ਸੁਣੀ ਸੀ ਗੁਰੂ ਨਾਨਕ ਸਾਹਿਬ ਦੇ ਮੁਖੋਂ ਉਸੇ ਤਰ੍ਹਾਂ ਉਚਾਰ ਕੇ ਦੱਸਦਾ ਹਾਂ।
ਮੈਂ ਨਰਕੋ ਪਾ ਸੂਰਯ ਪਾਰਾ,
ਕਹਿੰਦੇ ਨੇ ਕਿ ਦੋ ਬੰਦਿਆਂ ਨੂੰ ਤੇ ਪੇਟ ਦੇ ਅੰਦਰ ਇਸ ਵਾਸਤੇ ਸੂਲ ਕਹਿੰਦੇ, ਪੇਟ ਦਾ ਦੁਖਣਾ ਜਿਹੜਾ ਸੀ ਉਹ ਹੋ ਗਿਆ।
ਇੱਕ ਰੰਕ ਇੱਕ ਧਨੀ ਉਦਾਰਾ,
ਇੱਕ ਜਿਹਦੇ ਪੇਟ ਵਿੱਚ ਦਰਦ ਹੋਈ ਉਹ ਕੰਗਾਲ ਗਰੀਬ ਬੰਦਾ ਸੀ, ਤੇ ਇੱਕ ਬੰਦਾ ਉਹਨਾਂ ਦੇ ਵਿੱਚੋਂ ਸ਼ਾਹੂਕਾਰ ਸੀ ਬੜਾ ਭਾਰੇ।
ਭਾਈ ਉਧਰ ਮੈਂ ਬਹੁਤੀ ਪੀਰਾ,
ਤੇ ਦੋਹਾਂ ਦੇ ਪੇਟ ਦੇ ਅੰਦਰ ਸਾਹਿਬ ਸਿੰਘ ਜੀ ਬਹੁਤ ਸਾਰੀ ਦਰਦ ਜਿਹੜੀ ਸੀ ਉਹ ਸ਼ੁਰੂ ਹੋ ਗਈ।
ਹਾਏ ਹਾਏ ਕਰ ਹੋਤ ਅਧੀਰਾ,
ਹਾਏ ਹਾਏ ਦੀ ਆਵਾਜ਼ ਕਰਕੇ ਤੇ ਅਧੀਰਾ ਬਹੁਤ ਹੀ ਘਬਰਾ ਕੇ ਕਾਲੇ ਪੈ ਗਏ ਨੇ।
ਜਮਨੋ ਧਨੀ ਬੈਦ ਕੇ ਸਦਨਾ,
ਇਹ ਜਿਹੜਾ ਸ਼ਾਹੂਕਾਰ ਬੰਦਾ ਸੀ ਇਹ ਬੈਦ ਦੇ ਘਰ ਦੇ ਚ ਗਿਆ ਦੁਕਾਨ ਦੇ ਉੱਤੇ।
ਫਿਰ ਪੀਰ ਭਾਖੀ ਨਿਜ ਬਦਨਾ,
ਆਪਣੇ ਮੁਖੋਂ ਜਾ ਕੇ ਆਖਿਆ ਕਿ ਬੈਦ ਜੀ ਮੇਰੇ ਪੇਟ ਦੇ ਅੰਦਰ ਦਰਦ ਹੋ ਰਹੀ ਹੈ।
ਕੁਤੋਂ ਬੈਦ ਜੀ ਸੋ ਪਰਮ ਸਿਆਣਾ,
ਇਹ ਜਿਹੜਾ ਬੈਦ ਸੀ ਬਹੁਤ ਹੀ ਵੱਡਾ ਸਿਆਣਾ ਸੀ।
ਜਾਣੀ ਤੇ ਕੀ ਪੀਰ ਮਹਾਨਾ,
ਜਾਣਿਆ ਕਿ ਇਸ ਦੇ ਪੇਟ ਦੇ ਅੰਦਰ ਬਹੁਤ ਸਾਰੀ ਦਰਦ ਹੋ ਰਹੀ ਹੈ।
ਇਹ ਕਹੋ ਤੋ ਹੈ ਸੁਖਮ ਪਾਈ,
ਕਹਿਣ ਲੱਗੇ ਇਸ ਦਾ ਉਪਾਅ ਜਿਹੜਾ ਇਹ ਤਾਂ ਸੁਖਾਲਾ ਹੀ ਹੈ।
ਇੱਕ ਜਵਾਇਨ ਸੂਰ ਮਟਾਈ,
ਇਹ ਕਹਿੰਦੇ ਇੱਕ ਜਵਾਇਣ ਜਿਹੜੀ ਹੈ ਤੇ ਉਹ ਲੈ ਕੇ ਖਾ ਲਵੇ ਤੇ ਇਸ ਦੀ ਦਰਦ ਮਿਟ ਜਾਣੀ ਆ।
ਜੇ ਮੈਂ ਜਹੀ ਬਤਾਵੋ ਜਾਂ ਕੋ,
ਤੇ ਜੇ ਕਰਕੇ ਬੈਦ ਸਿਆਣਾ ਸੀ ਕਹਿੰਦਾ ਮੈਂ ਇਹੀ ਦੱਸਿਆ ਵੀ ਤੂੰ ਜਵਾਇਣ ਲੈ ਕੇ ਖਾ ਲਾ,
ਮਹਿਮਾ ਜਾਣੇ ਕਛੂ ਨਾ ਤਾਂ ਕੋ,
ਤਾਂ ਫਿਰ ਕਹਿੰਦੇ ਇਸਨੇ ਕੋਈ ਵੀ ਇਸ ਦੀ ਮਹਿਮਾ ਵਡਿਆਈ ਨੂੰ ਨਹੀਂ ਜਾਣਨਾ। ਉਹ ਕਹਿਣਾ ਉਹਨੇ ਕਹਿਣਾ ਵੀ ਜੇ ਜਵਾਇਣ ਹੀ ਤੂੰ ਦੱਸਣੀ ਸੀ ਮੇਰੇ ਘਰੇ ਸੀ, ਮੈਂ ਆਪੇ ਹੀ ਖਾ ਲੈਂਦਾ, ਤੇਰੇ ਕੋਲ ਆਉਣ ਦੀ ਕੀ ਲੋੜ ਸੀ।
ਇਉਂ ਵਿਚਾਰ ਕਰ ਬੈਦ ਸਿਆਣੇ,
ਇਸ ਤਰ੍ਹਾਂ ਆਪਣੇ ਮਨ ਵਿੱਚ ਸਿਆਣੇ ਬੈਦ ਨੇ ਵਿਚਾਰ ਕਰਕੇ,
ਪੂਰੀ ਏਕ ਦੀਨੀ ਤੇ ਪਾਨੇ,
ਕਹਿੰਦੇ ਇੱਕ ਚਿੱਟੀ ਪੁੜੀ ਸਾਧ ਸੰਗ ਜੀ ਬੰਨ ਦਿੱਤੀ ਇਹਦੇ ਹੱਥ ਵਿੱਚ ਦੇ ਦਿੱਤੀ,
ਮੁਕਤੇ ਐਸੇ ਬਚਨ ਅਲਾਇਨ,
ਤੇ ਮੁਖੋਂ ਸਾਧ ਸੰਗ ਜੀ ਇਸ ਤਰ੍ਹਾਂ ਬਚਨ ਕਹਿਣਾ ਕੀਤਾ।
ਨਾਪੋ ਅਨੁਪਾਨ ਅਜਵਾਇਨ,
ਕਹਿੰਦੇ ਨੇ ਕਿ ਜਿਹੜੀ ਤੈਨੂੰ ਦਵਾਈ ਚਿੱਟੀ ਪੁੜੀ ਦਿੱਤੀ ਹੈ ਤੇ ਇਸ ਦਾ ਜਿਹੜਾ ਅਨੁਪਾਨ ਹੈ ਅਨੁਸਾਰ ਵਸਤੂ ਜਿਹੜੀ ਹੈ ਤੇ ਇਸ ਵਾਸਤੇ ਜਵਾਇਣ ਦੇ ਨਾਲ ਇਸ ਨੂੰ ਖਾਣਾ ਹੈ ਤੇ ਸੰਬੰਧਿਤ ਕਰਕੇ ਵਿੱਚ ਰਲਾ ਕੇ ਪੁੜੀ ਦੇ ਦਾਈ,
ਕਰੋ ਖਾਣ ਤੇ ਸੰਗ ਮਲਾਈ,
ਤੇ ਜਵਾਇਣ ਦੇ ਨਾਲ ਮਿਲ ਕੇ ਇਸ ਦਵਾਈ ਨੂੰ ਖਾ ਲੈਣਾ,
ਉਹਦਾ ਰੋਗ ਸਭ ਹੀ ਮਿਟ ਜਾਈ,
ਤਾਂ ਜਿਹੜਾ ਹੈ ਤੇਰੇ ਪੇਟ ਦਾ ਰੋਗ ਸਾਰੇ ਦੂਰ ਹੋ ਜਾਵੇਗਾ।
ਜੇਕਰ ਧਨੀ ਆਏ ਨੇ ਜੀ ਸਦਨਾ,
ਸਿੰਘ ਜੀ ਧਨੀ ਜਿਹੜਾ ਸੀ ਤੇ ਆਪਣੇ ਘਰ ਦੇ ਚ ਲੈ ਕੇ ਆ ਗਿਆ,
ਮੇਰ ਜਵਾਇਨ ਖਾਏ ਸੋ ਬਦਨਾ,
ਤੇ ਉਹ ਜਿਹੜੀ ਚਿੱਟੀ ਪੁੜੀ ਸੀ ਨਾ ਤੇ ਉਹ ਸਾਧ ਸੰਗ ਜੀ ਜਵਾਇਨ ਦੇ ਚ ਮਿਲ ਕੇ ਤੇ ਖਾ ਲਈ ਇਸਨੇ,
ਦੂਰ ਰੋਗ ਕੋ ਦੂਰ ਮਟਾਈ,
ਜਿਹੜਾ ਪੇਟ ਦੇ ਅੰਦਰ ਸੋਲ ਦਰਦ ਸੀ ਉਹ ਰੋਗ ਸਾਰਾ ਦੂਰ ਹੋ ਗਿਆ।
ਮਹਿਮਾ ਬੈਦ ਦੀ ਵੱਡੀ ਲਗ ਪਾਈ,
ਤੇ ਕਹਿੰਦਾ ਵੀ ਬੈਦ ਦੀ ਦਵਾਈ ਵਿੱਚ ਤਾਂ ਕਰਾਮਾਤ ਹੈ ਕੋਈ, ਤੇ ਬੜੀ ਉਸਦੀ ਮਹਿਮਾ ਕੀਤੀ।
ਅਪਰਸੋ ਪੁਰੀ ਜੋ ਦੀਨਾ,
ਦੂਜਿਆਂ ਬੰਦਿਆਂ ਨੂੰ ਵੀ ਨੇੜੇ ਦਿਆਂ ਨੂੰ ਕਹਿੰਦਾ ਜਿਹੜੀ ਬੈਦ ਨੇ ਦਵਾਈ ਪੁੜੀ ਦਿੱਤੀ ਸੀ ਨਾ,
ਇਹਨੇ ਰੋਗ ਕੀਨ ਮਹੀਨਾ,
ਕਹਿੰਦਾ ਉਸ ਪੁੜੀ ਨੇ ਮੇਰਾ ਜਿਹੜਾ ਰੋਗ ਸੀ ਨਾ ਦਵਾਈ ਨੇ ਮੇਟ ਦਿੱਤਾ।
ਕੁਨਗਾ ਰੰਕ ਵੈਦ ਕਰ ਮਾਹੀ,
ਤੇ ਫਿਰ ਉਹ ਗਰੀਬ ਬੰਦਾ ਵੀ ਸਾਧ ਸੰਗਤ ਜੀ ਜਿਹਦੇ ਪੇਟ ਵਿੱਚ ਦਰਦ ਹੁੰਦੀ ਸੀ ਉਹ ਵੀ ਬੈਦ ਦੀ ਦੁਕਾਨ ਤੇ ਗਿਆ।
ਇੱਕ ਵਰਾਟਕਾ ਨਾਹੀ,
ਤੇ ਜਿਹਦੇ ਪਾਸ ਇੱਕ ਕੌਡੀ ਵੀ ਸਾਧ ਸੰਗਤ ਜੀ ਜੇਬ ਵਿੱਚ ਨਹੀਂ ਸੀ,
ਉਧਰ ਪੀਰ ਤਿੰਨ ਸ਼ਗਲ ਸੁਣਾਈ,
ਤੇ ਉਹਨੇ ਵੀ ਆਪਣੇ ਪੇਟ ਦੀ ਦਰਦ ਬਾਰੇ ਸਾਰੀ ਬੈਦ ਨੂੰ ਗੱਲ ਦੱਸੀ।
ਮੰਗ ਭੰਜੋ ਕਰੋ ਉਪਾਈ,
ਕਹਿੰਦੇ ਜੀ ਮੇਰਾ ਵੀ ਦੁੱਖ ਮੇਟ ਦਿਓ, ਕੋਈ ਯਤਨ ਕਰੋ।
ਸੁਣਤ ਬੈਦ ਨੇ ਰੋਗ ਪਛਾਣਾ,
ਸੁਣ ਕੇ ਬੈਦ ਨੇ ਇਸ ਦਾ ਰੋਗ ਜਿਹੜਾ ਸੀ ਪਹਿਚਾਣ ਲਿਆ।
ਹੈ ਜਾ ਕੋ ਦੁੱਖ ਧਨੀ ਮੁਸਮਾਨਾ,
ਕਹਿੰਦੇ ਇਹਨੂੰ ਵੀ ਧਨੀ ਵਾਲੇ ਸ਼ਾਹੂਕਾਰ ਵਾਲੇ ਦੁੱਖ ਹੈ, ਤੇ ਚੰਗੀ ਤਰ੍ਹਾਂ ਪਹਿਚਾਣ ਕੇ
ਉਹ ਤਾਂ ਅਜਵਾਇਨ ਬੀਜਾ,
ਕਹਿਣ ਲੱਗਾ ਤੂੰ ਜਵਾਇਨ ਡਾਲਾ ਦੁਕਾਨ ਤੋਂ ਜਾ ਕੇ ਤੇ ਘਰ ਦੇ ਖਾ ਲਾ ਪਾਣੀ ਦੇ ਨਾਲ,
ਖਾਏ ਸੂਰ ਕੋ ਦੂਰ ਕਰੀ ਜਾ,
ਜਦੋਂ ਖਾ ਕਿ ਜਿਹੜਾ ਸੂਲ ਪੇਟ ਦਾ ਰੋਗ ਹੈ ਦੁੱਖ ਹੈ ਦੂਰ ਕਰ ਲਈ।
ਬੋਲੋ ਰੰਗ ਬੰਦ ਕਰ ਦੋ।
ਇਹ ਜਿਹੜਾ ਗਰੀਬ ਸੀ ਦੋਵੇਂ ਹੱਥ ਜੋੜ ਕੇ ਬੋਲਿਆ, ਕਹਿੰਦਾ ਮੈਂ ਜਵਾਨ ਕਿੱਥੋਂ ਖਰੀਦਾਂ ਤੇ ਮੇਰੇ ਪਾਸ ਤਾਂ ਕੋਈ ਪੈਸਾ ਮੁੱਲ ਵੀ ਨਹੀਂ ਹੈ।
ਜੇਕਰ ਕਰਨਾ
ਤੇ ਜੇ ਕਰਕੇ ਆਪਣੇ ਪਾਸੋਂ ਤੁਸੀਂ ਦੇ ਦਿਓ ਕਿਰਪਾ ਕਰਕੇ,
ਮੈਂ ਤਾਂ ਰੋਗ ਉਧਰ ਕੋ ਹਰਨਾ,
ਤਾਂ ਮੇਰੇ ਪੇਟ ਦਾ ਰੋਗ ਜਿਹੜਾ ਦੂਰ ਹੋ ਸਕਦਾ ਹੈ।
ਸੁਣੀ ਰੰਗ ਤਾਂ ਬੈਦ ਕਿਰਪਾਲਾ,
ਕਹਿੰਦੇ ਇਸ ਦੀ ਗਰੀਬੀ ਦੀ ਹਾਲਤ ਸੁਣ ਕੇ ਤੇ ਜਿਹੜਾ ਬੈਦ ਸੀ ਨਾ ਤੇ ਕਿਰਪਾਲੂ ਹੋ ਗਿਆ।
ਤੇ ਦੀਨਾ ਮੋਲ ਤੇ ਕਾਲਾ,
ਇੱਕ ਪੈਸਾ ਸਾਹਿਬ ਸਿੰਘ ਜੀ ਮੁੱਲ ਇਸ ਨੂੰ ਕੋਲੋਂ ਦੇ ਦਿੱਤਾ।
ਲੈ ਤਨਕੀਨੀ ਖਾਂ ਨੇ ਜਵਾਇਨਾ,
ਪੈਸਾ ਦੇ ਕੇ ਦੁਕਾਨ ਤੇ ਜਵਾਇਨ ਲੈ ਕੇ ਇਸਨੇ ਖਾ ਲਈ।
ਸਰਬਰ ਸੂਰੀ ਤੇ ਉਧਰ ਪਲਾਇਨਾ,
ਸਾਰਾ ਸਾਹਿਬ ਸਿੰਘ ਜੀ ਜਿਹੜਾ ਸੋਲ ਦੀ ਸੋਲ ਸੀ ਨਾ, ਦਰਦ ਸੀ ਪੇਟ ਦੀ, ਉਹ ਸਾਰੀ ਭੱਜ ਗਈ, ਦੂਰ ਹੋ ਗਈ।
ਐਸੀ ਰੀਤ ਦੇਖ ਗੁਰਪੂਰੇ,
ਇੱਕ ਸਾਹਿਬ ਸਿੰਘ ਜੀ ਦ੍ਰਿਸ਼ਟਾਂਤ ਹੈ ਤੇ ਇਹਨੂੰ ਸਮਝਾਉਂਦੇ ਨੇ ਭਾਈ ਬਾਲਾ ਜੀ, ਕਹਿੰਦੇ ਇਸ ਤਰ੍ਹਾਂ ਸੰਸਾਰ ਦੀ ਦਸ਼ਾ ਵੇਖ ਕੇ ਪੂਰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਜੀ ਉਪਦੇਸ਼ ਸ਼ਕਤੀ ਲਖਪੂਰੇ,
ਬੜੀ ਭਾਰੀ ਸ਼ਕਤੀ ਦੇਖ ਕੇ ਜੀਵਾਂ ਦੇ ਅੰਦਰ ਤੇ ਇਸ ਤਰ੍ਹਾਂ ਉਪਦੇਸ਼ ਦਿੱਤਾ।
ਸਤਜੁਗ ਨਿਰਮਲ ਮਾਤੀ ਸਭ ਕੇਰੀ,
ਸਤਜੁਗ ਦੇ ਸਮੇਂ ਦੇ ਅੰਦਰ ਸਾਰੇ ਬੰਦਿਆਂ ਦੀ ਜਿਹੜੀ ਬੁੱਧੀ ਸੀ ਉੱਜਲ ਸੀ, ਪਵਿੱਤਰ ਹੋਈ ਹੋਈ ਸੀ।
ਲਾਲ ਬਰਸ ਕੀ ਆਜੂ ਕਨੇਰੀ,
ਲੱਖ ਲੱਖ ਸਾਲ ਦੀ ਉਸ ਵੇਲੇ ਇੱਕ ਬੰਦੇ ਦੀ ਉਮਰ ਹੁੰਦੀ ਸੀ।
ਸਿਮਰਨ ਕਰਤੋਂ ਬੀਤੇ ਕੈਸੇ,
ਬਈ ਜਦੋਂ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋ ਤੇ ਉਹ ਸਿਮਰਨ ਤਾਂ ਕਰਨਾ ਔਖਾ ਹੈ, ਕਿਵੇਂ ਬਤੀਤ ਹੁੰਦੀ ਇੰਨੀ ਜ਼ਿੰਦਗੀ।
ਨਾਮ ਸੰਗ ਦੀਏ ਜੋਗੀ ਸੋ ਤੈਸੇ,
ਇਸ ਵਾਸਤੇ ਨਾਮ ਦੇ ਨਾਲ ਜੋਗ ਦੇ ਦਿੱਤਾ ਕਿ ਤੁਸੀਂ ਪ੍ਰਾਣਾਂ ਨੂੰ ਚੜਾਈ ਜਾਓ ਤੇ ਉਤਾਰੀ ਜਾਓ, ਤੇ ਇਹ ਨਾਲ ਇੱਕ ਜੋਗ ਦੇ ਦਿੱਤਾ ਪੂੜੀ ਦੇ ਤੇ ਚਿੱਟੀ ਨਾਲ।
ਪ੍ਰਾਣਾ ਜਾਮੇ ਨਾਮ ਸਿਮਰਕਾ,
ਪ੍ਰਾਣਾ ਜਾਮ ਕਰਦਿਆਂ ਤੇ ਸਾਹਾਂ ਨੂੰ ਚੜਾਉਣਾ ਤੇ ਉਤਾਰਨਾ ਤੇ ਨਾਮ ਦਾ ਸਿਮਰਨ ਕਰਕੇ,
ਇਹ ਅਨੇਕ ਜਾਗੀ ਸਾਗਰ ਤਰਕਾ,
ਇਸ ਤਰ੍ਹਾਂ ਵੀ ਅਨੇਕ ਜੀਵ ਜਿਹੜੇ ਸੀ ਸੰਸਾਰ ਸਮੁੰਦਰ ਤੋਂ ਤਰ ਗਏ।
ਮੋ ਤ੍ਰੇਤਾ ਜੋਗੀ ਜਬ ਆਵਾ,
ਤੇ ਫੇਰ ਭਾਈ ਬਾਲਾ ਜੀ ਕਹਿੰਦੇ ਜਦੋਂ ਤ੍ਰੇਤਾ ਯੁਗ ਜਿਹੜਾ ਸੀ ਸਤਯੁਗ ਤੋਂ ਬਾਅਦ ਆ ਗਿਆ,
10,000 ਕੀ ਆਜੂ ਰਹਾਵਾ,
ਤੇ ਉਸ ਵੇਲੇ ਸਾਧ ਸੰਗ ਜੀ ਦਸਵਾਂ ਹਿੱਸਾ ਜਿਹੜੀ ਸੀ ਰਹਿ ਗਈ ਆਜੂ, ਤੇ ਕਹਿੰਦੇ 10,000 ਦੀ ਉਮਰ ਤ੍ਰੇਤੇ ਚ ਰਹਿ ਗਈ।
ਉਤੋਂ ਨਰਨ ਢੇਗੀ ਦਰਬੇ ਪਾਰਾ,
ਉਸ ਵੇਲੇ ਦੇ ਲੋਕਾਂ ਦੇ ਵਾਸ ਪਾਸ ਧਨ ਬਹੁਤਾ ਸੀ,
ਤਿੰਨ ਪਿਕ ਆਸੀ ਉਪਦੇਸ਼ ਉਚਾਰਾ,
ਉਹਨਾਂ ਧਨੀ ਲੋਕਾਂ ਨੂੰ ਵੇਖ ਕੇ ਐਸਾ ਉਪਦੇਸ਼ ਦੇਣਾ ਕੀਤਾ।
ਸਿਮਰਨ ਨਾਮ ਜਗ ਤੋਂ ਕਰਨਾ,
ਕਹਿੰਦੇ ਤੁਸੀਂ ਨਾਮ ਵੀ ਜਪਿਆ ਕਰੋ ਤੇ ਨਾਲ ਜਗ ਕਰਿਆ ਕਰੋ,
ਇਹੀ ਧਰਮ ਪਾਬੰਧਨ ਹਰਨਾ,
ਬਸ ਇਹੀ ਜਿਹੜਾ ਧਰਮ ਹੈ ਸੰਸਾਰ ਦੇ ਬੰਧਨਾਂ ਨੂੰ ਮੇਟੇਗਾ, ਧਨੀ ਲੋਕ ਵੇਖ ਕੇ ਨਾਲ ਜਗ ਦੀ ਪੁੜੀ ਦੇ ਤੀ ਵੀ ਜਗ ਵੀ ਕਰਿਆ ਕਰੋ।
ਸੁਣਦੇ ਸਮੇਂ ਜਗ ਬਹੁਤ ਕਰਕਾ,
ਕਹਿੰਦੇ ਸੁਣ ਕੇ ਉਸ ਸਮੇਂ ਲੋਕਾਂ ਨੇ ਨਾਮ ਜਪਦਿਆਂ ਬਹੁਤੇ ਜਗ ਕਰਕੇ,
ਸਿਮਰਗਾ ਪਵ ਸਾਗਰ ਤਰਕਾ,
ਉਹ ਵੀ ਇਸ ਤਰ੍ਹਾਂ ਤੇ ਸਿਮਰਦਿਆਂ ਨਾਮ ਸੰਸਾਰ ਸਮੁੰਦਰ ਤੋਂ ਤਰ ਗਏ।
ਪਿੱਛੇ ਦੁਆਪਰ ਯੁਗ ਆਵਾ,
ਉਸ ਤੋਂ ਪਿੱਛੋਂ ਸਾਧ ਸੰਗ ਜੀ ਦੁਆਪਰ ਦਾ ਯੁੱਗ ਜਿਹੜਾ ਸੀ ਆ ਗਿਆ।
1,000 ਕੀ ਆਜੂ ਰਹਾਵਾ,
ਇਹਦੇ ਚੋਂ 9 ਹਿੱਸੇ ਉਮਰ ਉੜ ਗਈ ਤੇ 1,000 ਦੀ ਉਮਰ ਜਿਹੜੀ ਸੀ ਲੋਕਾਂ ਦੀ ਰਹਿ ਗਈ।
ਪੂਜਾ ਕਰਨ ਭਜਨ ਪੁਨਨਾਮਾ,
ਤੇ ਪੂਜਾ ਕਰਨੀ ਭਜਨ ਕਰਨਾ ਤੇ ਨਾਮ ਜਪਣਾ,
ਇਹ ਉਪਦੇਸ਼ ਕੀ ਉਹ ਸੁਖ ਧਾਮਾ,
ਸੁਖਾਂ ਦੇ ਘਰ, ਤੇ ਇਸ ਵਾਸਤੇ ਸੁਖਾਂ ਦੇ ਘਰ ਨੇ ਇਹ ਉਪਦੇਸ਼ ਦਿੱਤਾ ਕਿ ਤੁਸੀਂ ਨਾਮ ਵੀ ਜਪੋ ਤੇ ਨਾਲ ਪੂਜਾ ਵੀ ਕਰਿਆ ਕਰੋ।
ਇਸ ਪ੍ਰਕਾਰ ਹੀ ਮੰਗ ਅਨੇਕਾਂ,
ਇਸ ਤਰ੍ਹਾਂ ਵੀ ਜਿਹੜੇ ਅਨੇਕਾਂ ਮਨੁੱਖ ਸਨ ਸੰਸਾਰੀ,
ਜਗਤੇ ਪਾਏ ਵਿਵੇਕਾ,
ਸੰਸਾਰ ਸਮੁੰਦਰ ਤੋਂ ਤੇ ਵਿਵੇਕ ਗਿਆਨ ਪਾ ਕੇ ਤੇ ਪਾਰਲੇ ਕਿਨਾਰੇ ਮੁਕਤੀ ਦੇ ਉੱਤੇ ਚਲੇ ਗਏ।
ਸਖਤ ਸਮੇਤਾ,
ਤਿੰਨਾਂ ਯੁੱਗਾਂ ਦੀ ਸਾਧ ਸੰਗ ਜੀ ਸ਼ਕਤੀ ਤੋਂ ਰਹਿਤ ਵੇਖ ਕੇ,
ਆਜੂ ਬਿਰਦੀ ਬਾਲੀ ਦਰਬਾਰ ਅਨੇਕਾ,
ਇਹਨਾਂ ਦੀ ਆਜੂ ਵੀ ਬਿਰਧ ਹੈ ਵੱਡੀ, ਤੇ ਇਸ ਵਾਸਤੇ ਬਲ ਤੇ ਧਾਣਾ ਅਨੇਕਾਂ ਵੇਖ ਕੇ,
ਇੰਤੇ ਰਹਿਤੀ ਦੇਖ ਕਲ ਮਾਹੀ,
ਇਹਨਾਂ ਚੀਜ਼ਾਂ ਤੋਂ ਵੀ ਤਿੰਨਾਂ ਯੁੱਗਾਂ ਦੇ ਲੋਕ ਜਿਹੜੇ ਸੀ ਉਹ ਅਮੀਰ ਸੀ, ਤੇ ਕਲਯੁਗ ਦੇ ਬੰਦਿਆਂ ਨੂੰ ਇਹਨਾਂ ਸਾਧਨਾ ਤੋਂ ਰਹਿਤ ਵੇਖ ਕੇ ਵੀ ਤਾਂ ਕੰਗਾਲ ਹਨ।
ਮਹਾਰਾਜ ਕੀ ਦੁੱਖ ਲੈ ਲਈਏ ਗ੍ਰਾਹੀ,
ਇਹ ਤਾਂ ਬਹੁਤ ਕੰਗਾਲ ਨੇ ਵਿਚਾਰੇ, ਚੰਗੀ ਬੁੱਧੀ ਤੋਂ ਦੁੱਖ ਨੇ ਗ੍ਰਸੇ ਹੋਏ ਨੇ।
ਸਾਪ੍ਰਤ ਏਕ ਨਾਮ ਉਪਦੇਸ਼ਾ,
ਗੁਰੂ ਨਾਨਕ ਸਾਹਿਬ ਨੇ ਸਾਰਿਆਂ ਦੇ ਤਾਈਂ ਕਿਹਾ ਵੀ ਇੱਕ ਨਾਮ ਹੀ ਜਪੋ, ਅਬ ਕਲੂ ਆਏ ਉਰੇ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਭਰੋ, ਭੁੱਲੋ ਭੁੱਲੋ ਕਿਵ, ਕੇਵਲ ਕੱਲਾ ਨਾਮ ਦਾ ਜਾਪ ਕਰੋ।
ਮੈਂ ਕਿਰਪਾਲ ਗੁਰੂ ਜਗਤੇ ਸਾਹ,
ਇਸ ਵਾਸਤੇ ਜਗਤ ਦੇ ਈਸ਼ਰ ਗੁਰੂ ਨਾਨਕ ਸਾਹਿਬ ਬੈਦ ਰੂਪ ਹੋ ਕੇ ਸੰਸਾਰ ਵਿੱਚ ਆਏ, ਤੇ ਕਿਰਪਾਲੂ ਹੋ ਗਏ ਜੀਵਾਂ ਦੇ ਉੱਤੇ,
ਮਿਟਿੰਗ ਮੋਲ ਰੂਪਮਤ ਨਾਹੀ।
ਇਸ ਵਾਸਤੇ ਆਪਣੇ ਪਾਸ ਜਿਹੜੀ ਚੰਗੀ ਮਤ ਹੈ, ਚੰਗੀ ਮਤ ਰੂਪੀ ਮੁੱਲ ਨਹੀਂ ਸੀ ਕੋਲ, ਪਵਿੱਤਰ ਮਤ ਨਹੀਂ ਸੀ ਕਲਯੁਗ ਦੇ ਜੀਵਾਂ ਦੇ।
ਸੰਸਕ੍ਰਿਤ ਕੋ ਲਖ ਨਾ ਸਕਾਹੀ।
ਇਹ ਜਿਹੜੀ ਸੰਸਕ੍ਰਿਤ ਸੀ ਦੇਵਨਾਗਰੀ ਦੇ ਬੋਲ, ਇਹਨਾਂ ਅਨੁਸਾਰ ਸੰਗ ਜੀ ਸਮਝ ਨਹੀਂ ਸਕਦੇ ਸੀ ਇਸ ਬੋਲੀ ਦੇ, ਤਾਂ ਹੀ ਐਸਾ ਉਪਦੇਸ਼ ਵੇਦਾਂ ਦੀ ਭਾਸ਼ਾ ਨੂੰ।
ਦੀਨੋ ਤਾਂ ਸਤਿਗੁਰੂ ਨਿਜ ਪਾਸਾ,
ਉਸ ਵੇਲੇ ਆਪਣੇ ਪਾਸੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤਾ।
ਕ੍ਰਿਸ਼ਨ ਭਾਖਾ ਮਾਏ ਪ੍ਰਕਾਸ਼ਾ,
ਜਿਵੇਂ ਵੈਦ ਨੇ ਕੋਲੋਂ ਪੈਸੇ ਦਿੱਤੇ ਜਵਾਣ ਲਈ, ਤੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਉਸੇ ਹੀ ਦੇਸ਼ ਦੀ ਬੋਲੀ ਚ ਉਪਦੇਸ਼ ਦਿੱਤਾ। ਇਹ ਕੋਲੋਂ ਮੁੱਲ ਦਿੱਤਾ ਕਿ ਤੁਹਾਨੂੰ ਦੂਜੀ ਭਾਸ਼ਾ ਪੜ੍ਹਨ ਵਾਸਤੇ ਜਾਣਾ ਨਾ ਪਵੇ, ਜਿੱਥੇ ਗੁਰੂ ਨਾਨਕ ਸਾਹਿਬ ਗਏ ਉਹਨਾਂ ਦੇਸ਼ਾਂ ਦੀ ਬੋਲੀ ਵਿੱਚ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦੇ ਦਿੱਤਾ।
ਸੰਸਕ੍ਰਿਤ ਕੋ ਪੜ੍ਹਨਾ ਜਾਣਾ ਹੈ।
ਸੰਸਕ੍ਰਿਤ ਜਿਹੜੀ ਦੇਵਨਾਗਰੀ ਔਖੀ ਭਾਸ਼ਾ ਸੀ, ਇਹਨੂੰ ਪੜ੍ਹ ਨਹੀਂ ਜਾਣਦੇ ਸੀ।
ਕਿਵਦ ਮਹਿਮਾ ਨਾ ਪਛਾਣਾ ਹੈ।
ਦੱਸੋ ਵਾਹਿਗੁਰੂ ਦੇ ਨਾਮ ਦੀ ਮਹਿਮਾ ਕਿਸ ਤਰ੍ਹਾਂ ਇਹ ਪਛਾਣ ਸਕਦੇ।
ਤੇ ਸਤਿਗੁਰੂ ਸ੍ਰੀ ਮੁਖ ਬਾਣੀ,
ਤਾਂ ਤੇ ਇਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸੁਭਾਅ ਮਨ ਮੁਖੋਂ ਇਹ ਬਾਣੀ ਉਚਾਰ ਦਿੱਤੀ।
ਜਿੰਨੀ ਲੋਕਨ ਗਦਦਾਨੀ,
ਲੋਕਾਂ ਨੂੰ ਮੁਕਤੀ ਦੇਣ ਵਾਲੀ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤੀ, ਬਣਾ ਦਿੱਤੀ।
ਸਾਗਰ ਤੇ ਬਾਰ ਦਬਾਰੀ,
ਤੇ ਜਿਸ ਤਰ੍ਹਾਂ ਸਤਸੰਗ ਜੀ ਸਮੁੰਦਰ ਤੋਂ ਤੇ ਆਪਣੇ ਬਾਰਦ ਜਿਹੜਾ ਬੱਦਲ ਹੈ ਸਮੁੰਦਰ ਵਿੱਚੋਂ ਪਾਣੀ ਲੈ ਕੇ, ਕਿਉਂਕਿ ਸੂਰਜ ਦੀਆਂ ਕਰਨਾ ਪੈਣੀਆਂ ਬੁਖਾਰ ਆਦਿ ਬਣਦੇ ਨੇ ਸਮੁੰਦਰ ਦੇ ਪਾਣੀ ਦੇ, ਉਹੀ ਬੱਦਲ ਬਣ ਜਾਂਦੇ ਨੇ।
ਜੀਵਤ ਹੈ ਹਿਤ ਪਰੇ ਪਕਾਰੀ,
ਪਰਪਕਾਰ ਵਾਸਤੇ ਬੱਦਲ ਸਮੁੰਦਰ ਦਾ ਖਾਰਾ ਪਾਣੀ ਪੀ ਕੇ,
ਮਾਰੋ ਹੁਤੋਂ ਮਦਰ ਸੋ ਕਰਕੇ,
ਖਾਰੇ ਪਾਣੀ ਨੂੰ ਸਤਸੰਗ ਜੀ ਮਿੱਠਾ ਕਰਕੇ, ਜਿਹੜੇ ਬੱਦਲ ਹਨ
ਵਰਖਾਵੇਂ ਸਭ ਦੇਸ਼ਨ ਫਿਰਕਾ,
ਸਾਰੇ ਦੇਸ਼ਾਂ ਤੇ ਇਲਾਕਿਆਂ ਤੇ ਫਿਰਕੇ ਤੇ ਮਿੱਠੇ ਪਾਣੀ ਦੀ ਵਰਖਾ ਕਰਦੇ ਜਿਹੜੇ ਬੱਦਲ ਹਨ।
ਜੀਵ ਜੰਤ ਤਬ ਹੀ ਸੁਖ ਪਾਹੀ,
ਜਿੰਨੇ ਵੀ ਜੀਵ ਜੰਤੂ ਉਹ ਪਾਣੀ ਨੂੰ ਪ੍ਰਾਪਤ ਕਰਕੇ ਫਿਰ ਸੁਖ ਪਾਉਂਦੇ ਨੇ।
ਸੰਕਟ ਆਪਣੋ ਦੇਨ ਸਾਹੀ,
ਆਪਣਾ ਜਿਹੜਾ ਦੁੱਖ ਹੈ ਉਹ ਵੀ ਨਾਸ ਹੋ ਜਾਂਦਾ। ਜਿਹੜੇ ਸਮੁੰਦਰ ਵਿੱਚ ਜੀਵ ਜੰਤੂ ਰਹਿੰਦੇ ਉਹ ਖਾਰਾ ਪਾਣੀ ਨਹੀਂ ਪੀ ਸਕਦੇ, ਬੱਦਲ ਦੀ ਵਰਖਾ ਦਾ ਮਿੱਠਾ ਪਾਣੀ ਪੀਂਦੇ ਨੇ।
ਜਿਉਂ ਜੋ ਵੇਦ ਪ੍ਰਾਣ ਮਹਾਨਾ,
ਜਿਹੜੇ ਵੇਦ ਤੇ ਪ੍ਰਾਣ ਸੀ ਇਹ ਵੀ ਖਾਰਾ ਹੀ ਸਮੁੰਦਰ ਦਾ ਪਾਣੀ ਸੀ।
ਮੈਂ ਪਾਰਸੇ ਸਿੰਧ ਸੁਮਾਨਾ,
ਇਹਨਾਂ ਦਾ ਉਪਦੇਸ਼ ਸਮੁੰਦਰ ਵਰਗਾ ਸੀ।
ਕਾਰਪਨੋ ਤਿੰਨ ਮਹਿ ਕਠਿਨਾਈ,
ਇਹ ਜਿਹੜਾ ਖਾਰਾ ਪਣ ਉਹਨਾਂ ਦੇ ਵਿੱਚ ਬਹੁਤ ਹੀ ਕਠਿਨਤਾ ਸੀ, ਉਹਨਾਂ ਨੂੰ ਪੜ੍ਹਨਾ ਬੜਾ ਔਖਾ ਸੀ ਸੰਸਕ੍ਰਿਤ ਬੋਲੀ ਦੇ ਅੰਦਰ।
ਉਚਤ ਨਾ ਉਚਤੀ ਲਿਖਾਈ,
ਕਿਸੇ ਨੂੰ ਯੋਗ ਸੀ ਉਪਦੇਸ਼ ਕਿਸੇ ਨੂੰ ਨਹੀਂ ਸੀ। ਬ੍ਰਾਹਮਣੀ ਵੇਦ ਨੂੰ ਪੜ੍ਹਾ ਸਕਦਾ ਸੀ, ਗਾਇਤਰੀ ਮੰਤਰ ਦੇ ਸਕਦਾ ਸੀ, ਛਤਰੀ ਤੇ ਬੈਸ ਸੁਣ ਸਕਦੇ ਸੀ, ਤੇ ਇਸੇ ਤਰ੍ਹਾਂ ਸ਼ੂਦਰ ਤੇ ਚਾਰੇ ਵਰਣਾਂ ਦੀ ਇਸਤਰੀ ਜਿਹੜੀ ਹੈ ਉਪਦੇਸ਼ ਨੂੰ ਨਹੀਂ ਸੁਣ ਸਕਦੇ ਸਨ। ਇਸ ਵਾਸਤੇ ਕਿਸੇ ਨੂੰ ਯੋਗਤਾ ਸੀ ਕਿਸੇ ਨੂੰ ਨਹੀਂ ਸੀ।
ਸਰਬਸਾਰ ਜੋ ਤਿਨਕੇ ਮਾਹੀ,
ਜਿਹੜਾ ਸਾਰਾ ਸਿਧਾਂਤ ਸੀ ਦੇ ਵਿੱਚ
ਗੁਰ ਕਨ ਰੂਪ ਲੀਨ ਸੋ ਗ੍ਰਾਹੀ,
ਗੁਰੂ ਸਾਹਿਬ ਨੇ ਬੱਦਲ ਰੂਪ ਕਰਕੇ ਹੋ ਕੇ ਤੇ ਸਾਰਾ ਗ੍ਰਹਿਣ ਕਰ ਲਿਆ।
ਸੁਦਮੁਕੀਨ ਸਭ ਦੇਸ਼ ਮਝਾਰੀ,
ਇਹਨੂੰ ਸੁਖਾਲਾ ਬਣਾ ਕੇ ਸਾਰੇ ਦੇਸ਼ਾਂ ਦੇ ਅੰਦਰ ਮਿੱਠੇ ਪਾਣੀ ਵਾਂਗ ਭਰਾ ਦਿੱਤਾ।
ਸਭਕੇ ਉਚਤ ਜੇ ਹੈ ਨਰ ਨਾਰੀ,
ਸਾਰਿਆਂ ਦੇ ਯੋਗ ਤੇ ਜੋ ਵੀ ਇਸਤਰੀ ਪੁਰਸ਼ ਹਨ,
ਰਾਏ ਕਰਾਂ ਕਊਚ ਕੈ ਨੀਚਾ,
ਚਾਹੇ ਕੋ ਰਾਜਾ ਹੈ ਕੰਗਾਲ ਹੈ, ਚਾਹੇ ਪੋਚਾ ਤੇ ਨੀਵਾਂ ਹੈ,
ਪੜੇ ਕਮਾਏ ਤਰੇ ਜਗ ਵਿਚਾ,
ਜਿਨ੍ਹਾਂ ਨੇ ਪੜਿਆ ਬਾਣੀ ਨੂੰ ਕਮਾਇਆ ਤੇ ਸੰਸਾਰ ਦੇ ਚੋ ਤਰ ਗਏ।
ਐ ਬਾਲਾ ਸੁਣੀਏ ਸਭ ਸਰੋਤਾ,
ਭਾਈ ਬਾਲਾ ਜੀ ਕਹਿੰਦੇ ਹੇ ਸਰੋਤੇ ਸਾਰੇ ਸੁਣਨਾ ਕਰੋ,
ਇੱਕ ਨਾਮ ਤੇ ਮੁਕਤੀ ਉਦੋਤਾ,
ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਹੀ ਮੁਕਤੀ ਜਿਹੜੀ ਉਦੋਤਾ ਪ੍ਰਗਟ ਹੁੰਦੀ ਹੈ।
ਹਉਮੈ ਤਾਜੀ ਸਿਮਰੋ ਲਿਵ ਲਾਈ,
ਹਉਮੈ ਨੂੰ ਛੱਡ ਕੇ ਤੇ ਲਿਵ ਲਾ ਕੇ ਵਾਹਿਗੁਰੂ ਦਾ ਨਾਮ ਸਿਮਰੋ,
ਜਗ ਬੰਧਨ ਤੇ ਦੇ ਛੁਡਾਈ,
ਸੰਸਾਰ ਦੇ ਬੰਧਨਾਂ ਤੋਂ ਫਿਰ ਛੁਡਾ ਦੇਵੇਗਾ।
ਜੈ ਹਉਮੈ ਤੈ ਨਾਮ ਨਾ ਵਸਈ,
ਜਿੱਥੇ ਵਾਹੀ ਦੇਹ ਦੀ ਹਉਮੈ ਹੈ ਤੇ ਉੱਥੇ ਵਾਹਿਗੁਰੂ ਦਾ ਨਾਮ ਨਹੀਂ ਕਦੇ ਵੀ ਵਸਦਾ।
ਜਹਾਂ ਨਾਮ ਤੈ ਹਉਮੈ ਨਸਈ,
ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਉੱਥੇ ਸਤਸੰਗ ਜੀ ਹਉਮੈ ਨਾਸ ਹੋ ਜਾਂਦੀ, ਹੰਕਾਰ ਨਹੀਂ ਰਹਿੰਦਾ।
ਕਹੀ ਨਾ ਜਾਣੋ ਇਹ ਮਮ ਬਾਣੀ,
ਕਹਿੰਦੇ ਇਹ ਜਿਹੜੀ ਮੇਰੀ ਬਾਣੀ ਹੈ ਤੇ ਕਹੀ ਹੋਈ ਨਾ ਜਾਣੋ ਤੁਸੀਂ।
ਬਾਕੀ ਸ੍ਰੀ ਸਤਿਗੁਰੂ ਗਤ ਦਾਨੀ,
ਸਤਿਗੁਰੂ ਮਹਾਰਾਜ ਜੀ ਮੁਕਤੀ ਦਾਤੇ ਨੇ, ਸਤਸੰਗ ਜੀ ਭਾਖੀ ਉਚਾਰੀ ਹੈ। ਇੱਥੇ ਵੇਦਾਂ ਸ਼ਾਸਤਰਾਂ ਦਾ ਸਾਰ ਭਾਈ ਬਾਲਾ ਜੀ ਕਹਿ ਰਹੇ ਨੇ, ਪਰ ਸਤਸੰਗ ਜੀ ਗੁਰਬਾਣੀ ਇਸ ਤੋਂ ਬਹੁਤ ਉੱਚੀ ਹੈ। ਬਾਣੀ ਵਿੱਚ ਹੀ ਲਿਖਿਆ, ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ, ਜਾਂ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਵੀ ਬੋਲ ਨੇ ਗੁਰਬਾਣੀ ਦੇ ਅੰਦਰ, ਔਰ ਢਾਡੀ ਸੱਚਾ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹੇ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਬਜਾਇਆ ਤੇ ਭਾਵ ਸੱਚੇ ਮਹਲ ਸਰੂਪ ਦੇ ਰੱਬ ਨੇ ਮੈਨੂੰ ਸੱਦ ਕੇ ਇਹ ਸੱਚੀ ਸਿਫਤ ਸਲਾਹ ਕੀਰਤਨ ਵਾਲੀ ਬਾਣੀ ਦਾ ਜੋ ਸਿਰੋ ਪਾਉ ਦਿੱਤਾ ਹੈ ਤੇ ਉਹ ਜਿਹੜਾ ਅਰੂਪ ਕੀਰਤਨ ਰੂਪ ਬਾਣੀ ਦਾ ਮੈਂ ਸ਼ਬਦ ਵਿੱਚ ਪ੍ਰਗਟ ਵਿਸਥਾਰ ਕੀਤਾ ਹੈ। ਇਸ ਵਾਸਤੇ ਬਾਣੀ ਸਤਸੰਗ ਜੀ ਸਾਰਿਆਂ ਤੋਂ ਉੱਚੀ ਵਸਤੂ ਹੈ ਔਰ ਬਾਣੀਆਂ ਦੀ ਸ਼੍ਰੋਮਣੀ ਇਸ ਨੂੰ ਗੁਰਬਾਣੀ ਉਚਾਰਨ ਕੀਤਾ ਹੈ। ਅੱਗੇ ਪੜੋ
ਦੋਹਰਾ ਸ੍ਰੀ ਗੁਰੂ ਪਗ ਗਿਰ ਓਟ ਮਾਮਾ
ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਜਿਹੜੇ ਨੇ ਪਹਾੜ ਵਾਂਗ ਨੇ ਤੇ ਮੇਰਾ ਆਸਰਾ ਰੂਪ ਹਨ
ਛੋਡੋ ਕਬੂ ਨਾ ਭੂਲਾ
ਕਦੇ ਵੀ ਗੁਰੂ ਨਾਨਕ ਸਾਹਿਬ ਦੇ ਆਸਰੇ ਨੂੰ ਛੱਡਾਂਗਾ ਨਹੀਂ ਭੁੱਲ ਕੇ
ਪਵਨ ਸਮਾਨ ਹੈ
ਤੇ ਜਿੰਨੇ ਵਿਘਨ ਪੈ ਰਹੇ ਨੇ ਤੇ ਇਹ ਪੌਣ ਵਾਂਗ ਹਨ ਜਿਵੇਂ ਤੇਜ ਚੱਲਦੇ ਆ
ਆਪੋ ਡਰ ਹੈ ਮੂਲ
ਐਸੇ ਵਿਘਨਾਂ ਦਾ ਫਿਰ ਮੈਨੂੰ ਮੂਲ ਉੱਕਾ ਹੀ ਡਰ ਨਹੀਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਮੈਂ ਪਹਾੜ ਵਾਂਗ ਆਸਰਾ ਬਣਾ ਲਿਆ ਹੈ
ਬਾਲਾ ਸੁੰਦਰ ਵਾ ਚਾਪੀ ਕਹਿ ਬਾਲਾ ਸ੍ਰੀ ਅੰਗਦ ਸੁਣੀਏ
ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣਨਾ ਕਰੋ
ਪੁਰਿਆਤਾ ਸਰਬ ਸੁਭ ਗੁਣੀਏ
ਗੁਰੂ ਨਾਨਕ ਸਾਹਿਬ ਦੀ ਇਤਿਹਾਸ ਬੀਤੀ ਹੋਈ ਜੀਵਨ ਕਥਾ ਤੇ ਸਭ ਸ੍ਰੇਸ਼ਟ ਵਿਚਾਰ ਕੇ ਸੁਣੋ
ਨਾਮ ਸੋ ਮਿਲ ਕਰ ਤੇ ਕਾਲਾ
ਨਾਗ ਮੁਨੀ ਦੇ ਤਾਈ ਸਤਿਗੁਰੂ ਮਹਾਰਾਜ ਜੀ ਨੂੰ ਮਿਲ ਕੇ ਉਸ ਸਮੇਂ
ਅੱਗੇ ਗਵਨੇ ਦੀਨ ਦਿਆਲਾ
ਅੱਗੇ ਗਰੀਬਾਂ ਦੇ ਉੱਤੇ ਦਿਆਲੂ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਪਏ
ਸਿੰਧ ਵੇਖੇ ਟਾਪੂ ਇੱਕ ਆਵਾ
ਸਮੁੰਦਰ ਦੇ ਅੰਦਰ ਸਤਸੰਗ ਜੀ ਚੱਲਦਿਆਂ ਚੱਲਦਿਆਂ ਤੇ ਇੱਕ ਜਜ਼ੀਰਾ ਜਿਹੜਾ ਸੀ ਆ ਗਿਆ
ਜਿਸ ਬਸੀ ਹਰੀ ਜਾਂ ਕੋ ਨਾਵਾ
ਜਿਸ ਦਾ ਸਤਸੰਗ ਜੀ ਨਾਮ ਬਸੀਹਰ ਦੇਸ਼ ਹੈ ਗਿਆਨੀ ਗਿਆਨ ਸਿੰਘ ਜੀ ਨੇ ਖੋਜ ਕਰਦਿਆਂ ਇਹ ਤਵਾਰੀ ਖਾਲਸਾ ਦੇ ਅੰਦਰ ਲਿਖਿਆ ਝੰਡੇ ਵਾਢੀ ਤੇ ਸੁਧਰ ਸੈਨ ਦਾ ਮਿਲਾਪ ਹੋਣਾ ਇਹ ਮਨੀਪੁਰ ਰਿਆਸਤ ਦੀ ਤਦੋਂ ਦੀ ਰਾਜਧਾਨੀ ਅਸੀਮ ਫਲ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚੇ ਨੇ ਤੇ ਅੱਗੇ ਪੜ੍ਹਨਾ ਕਰੋ
ਇੱਕ ਸੁੰਦਰਤਾ ਨਗਰ ਬਰਾਜਾ
ਇੱਕ ਬਹੁਤ ਹੀ ਸੁੰਦਰ ਸਾਧ ਸੰਗ ਜੀ ਨਗਰ ਉੱਥੇ ਬਰਾਜਦਾ ਸੀ
ਜਿਸ ਜਿਸ ਕੇ ਉਪਮਨ ਸਾਜ ਸਾਜਾ
ਤੇ ਜਿਸ ਦੇ ਚਾਰੇ ਪਾਸੇ ਬਗੀਚੇ ਸੋਭਾ ਪਾ ਰਹੇ ਸਨ
ਬਨਿਓ ਸੋ ਗਿਰਦੇ ਦੁਰਗ ਉਤੰਗਾ
ਇਸ ਨਗਰ ਦੇ ਚਾਰੇ ਪਾਸੇ ਤੇ ਉੱਚਾ ਸਾਧ ਸੰਗ ਜੀ ਕਿਲਾ ਸੀ ਬਣਿਆ ਹੋਇਆ ਕੰਧਾਂ ਕੱਢੀਆਂ ਸੀ
ਕੰਨ ਰੋਕਣ ਹਿਤ ਮਨੋ ਉਮੰਗਾ
ਮਾਨੋ ਬੱਦਲਾਂ ਨੂੰ ਰੋਕਣ ਵਾਸਤੇ ਉਤਸ਼ਾਹ ਰੱਖਦਾ ਸੀ ਇੰਨੀਆਂ ਉਸਦੀਆਂ ਉੱਚੀਆਂ ਕੰਧਾਂ ਸਨ
ਸੈਨ ਤੈ ਹੁਣ ਤੋਂ ਨਿਰਪਾਲਾ
ਇਸ ਇਲਾਕੇ ਦਾ ਜਿਹੜਾ ਰਾਜਾ ਸੀ ਉਸਦਾ ਨਾਂ ਸੁਧਰ ਸੈਨ ਸੀ
ਰਾਜ ਤੇ ਦੇਸ਼ ਵਸਾਲਾ
ਇਸ ਦੇਸ਼ ਦੇ ਅੰਦਰ ਸਾਧ ਸੰਗ ਜੀ ਉਹ ਰਾਜ ਕਰ ਰਿਹਾ ਸੀ
ਕੇ ਵੈਰ ਥਾਨ ਰਮਣੀਕਾ
ਇਹ ਸ਼ਹਿਰ ਤੋਂ ਬਾਹਰ ਇੱਕ ਬੜਾ ਸੁੰਦਰ ਅਸਥਾਨ ਸੀ
ਬੇਦੀ ਕੁਲ ਟੀਕਾ
ਉੱਥੇ ਬੇਦੀਆਂ ਦੇ ਕੁਲ ਦੇ ਤਿਲਕ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ